ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੁਹੱਲਾ ਨਾਮਾ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮਿਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓਂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਬਾਣੀ ਦੇ ਬੋਹੇ ਥੱਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉੱਥੇ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਪਵਿੱਤਰ ਮੁੱਖ ਵਾਕ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪ ਜੀ ਜੁੜ ਬੈਠੇ ਹੋ। ਬੜੀ ਪਿਆਰੀ ਰੁੱਤ ਚੱਲ ਰਹੀ ਹੈ, ਸਰਦੀ ਜਾ ਰਹੀ ਹੈ, ਗਰਮੀ ਆ ਰਹੀ ਹੈ। ਸਰਦੀ ਦੀ ਠੰਡ ਦੇ ਨਾਲ ਦਰਖਤਾਂ ਦੇ ਪੱਤੇ ਸੁੱਕ ਗਏ, ਝੜ ਗਏ। ਹੁਣ ਜਦੋਂ ਫਿਰ ਸੂਰਜ ਦਾ ਨਿੱਘ ਪੈਂਦਾ, ਕੁਰੂੰਬਣਾਂ ਫੁੱਟਦੀਆਂ ਨੇ, ਬਹਾਰ ਆਉਂਦੀ ਹੈ, ਇਸ ਰੁੱਤ ਨੂੰ ਬਸੰਤ ਰੁੱਤ ਦੇ ਨਾਲ ਯਾਦ ਕੀਤਾ ਗਿਆ। ਬੜੀ ਪਿਆਰੀ ਰੁੱਤ ਹੈ। ਬਸੰਤ ਰੁੱਤ ਦੇ ਪ੍ਰਥਾਏ ਬੜੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਖਸ਼ਿਸ਼ ਕੀਤੇ ਨੇ। ਇਹ ਰੁੱਤਾਂ ਸਾਨੂੰ ਕੋਈ ਪੈਗਾਮ ਦਿੰਦੀਆਂ ਨੇ, ਜਿਵੇਂ ਬਾਹਰਲੀ ਧਰਤੀ 'ਤੇ ਰੁੱਤਾਂ ਬਦਲਦੀਆਂ ਨੇ, ਮਨੁੱਖ ਦੇ ਅੰਦਰ ਵੀ ਰੁੱਤਾਂ ਬਦਲਦੀਆਂ ਨੇ। ਬਸੰਤ ਰੁੱਤ ਬੜੀ ਮਹਾਨ ਰੁੱਤ ਹੈ, ਮਨੁੱਖਾ ਜ਼ਿੰਦਗੀ ਵੀ ਇੱਕ ਬੜਾ ਮਹਾਨ ਸਮੇਂ। ਬਸੰਤ ਖੇੜੀ ਦੀ ਰੁੱਤ ਹੈ, ਮਨੁੱਖਾ ਜ਼ਿੰਦਗੀ ਵੀ ਖੇੜੀ ਦੀ ਰੁੱਤ ਹੈ। ਇਹ ਜ਼ਿੰਦਗੀ ਵਾਹਿਗੁਰੂ ਜੀ ਨੇ ਆਨੰਦ ਅਤੇ ਖੁਸ਼ੀਆਂ ਮਾਣਨ ਲਈ ਦਿੱਤੀ ਹੈ। ਔਰ ਆਪਾਂ ਜਿਵੇਂ ਦੇਖਦੇ ਹਾਂ, ਬਸੰਤ ਵਿੱਚ ਵੀ ਕੁਝ ਇਹੋ ਜਿਹੇ ਬੂਟੇ ਹੁੰਦੇ ਨੇ ਜਿਹੜੇ ਸੁੱਕੇ ਰਹਿ ਜਾਂਦੇ ਨੇ। ਮਨੁੱਖਾ ਜ਼ਿੰਦਗੀ 'ਚ ਵੀ ਕੁਝ ਇਹੋ ਜਿਹੇ ਹਿਰਦੇ ਨੇ ਜਿਹੜੇ ਸੁੱਕੇ ਰਹਿ ਜਾਂਦੇ ਨੇ। ਉਹਨਾਂ ਦੇ ਸੁੱਕੇ ਰਹਿਣ ਦਾ ਕਾਰਨ ਹੈ, ਉਹਨਾਂ ਦੇ ਅੰਦਰ ਹੰਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮਨੁੱਖ ਨੂੰ ਇਹ ਬਸੰਤ ਦਾ ਆਨੰਦ ਮਾਨਣ ਦੇ ਲਈ, ਜ਼ਿੰਦਗੀ ਦਾ ਆਨੰਦ ਮਾਨਣ ਦੇ ਲਈ ਬੜੀ ਸੋਹਣੀ ਪ੍ਰੇਰਣਾ ਕੀਤੀ ਹੈ। ਸਾਹਿਬ ਕਹਿੰਦੇ, ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਬੰਦੇ ਆਪਣੇ ਅੰਦਰੋਂ ਹੰਕਾਰ ਵਾਲੀ ਬਿਰਤੀ ਨੂੰ ਤਿਆਗ ਦੇ, ਹੰਕਾਰ ਵਾਲੀ ਬਿਰਤੀ ਨੂੰ ਤਿਆਗ, ਵਿਚਾਰ ਇਸ ਗੁਣ ਨੂੰ ਆਪਣੇ ਅੰਦਰ ਧਾਰਨ ਕਰ ਲੈ। ਜੇ ਧਾਰਨ ਕਰ ਲਏਗਾ, ਮਹਾ ਮਹਾ ਮੁਬਾਰਕ ਹੀ ਚੜ੍ਹਿਆ ਸਦਾ ਬਸੰਤ, ਪਰਫੜ ਚਿੱਤ ਸਮਾਲ ਸੋਈ, ਸਦਾ ਸਦਾ ਗੋਬਿੰਦ। ਤੇਰੇ ਅੰਦਰ ਬਸੰਤ ਪੈਦਾ ਹੋ ਜਾਏਗੀ, ਤੇਰੇ ਅੰਦਰ ਖੇੜਾ ਪੈਦਾ ਹੋ ਜਾਏਗਾ, ਤੇਰੇ ਅੰਦਰ ਇੱਕ ਇਹੋ ਜਿਹਾ ਦਰਖਤ ਪੈਦਾ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ, ਰੁੱਤਾਂ 'ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਮਹਾ ਰੁੱਤੀ ਆਵਣੀ ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੁੱਕੇ ਜੇ ਗੁਰਮੁਖ ਰਹੇ ਸਮਾਏ। ਤੁਸੀਂ ਅਹੰਕਾਰ ਤੋਂ ਰਹਿਤ ਕਰਮ ਕਰਕੇ ਦੇਖੋ। ਸਤਿਗੁਰੂ ਜੀ ਕਹਿੰਦੇ, ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਹਉਮੈ ਤੋਂ ਰਹਿਤ ਹੋ ਜਾਂਦੇ ਨੇ, ਉਹ ਕਦੀ ਸੁੱਕਦੇ ਨਹੀਂ। ਨਾਨਕ ਤਿੰਨਾਂ ਬਸੰਤ ਹੈ, ਉਹਨਾਂ ਦੇ ਅੰਦਰ ਸਦਾ ਹੀ ਬਸੰਤ ਬਣਿਆ ਰਹਿੰਦਾ। ਤੇ ਸਦ ਬਸੰਤ ਜਿਸ ਹਿਰਦੈ ਹਰ ਨਾਮ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਹੈ। ਸਤਿਗੁਰੂ ਜੀ ਕਹਿੰਦੇ, ਉੱਥੇ ਸਦਾ ਬਸੰਤ, ਸਦਾ ਖੇੜਾ, ਸਦਾ ਚਾਉ ਬਣਿਆ ਰਹਿੰਦਾ। ਬਸੰਤ ਦੀ ਰੁੱਤ ਆਈ ਹੈ, ਚਲੀ ਜਾਣੀ ਹੈ। ਫੁੱਲ 'ਤੇ ਖੇੜਾ ਆਉਂਦਾ ਹੈ, ਫੁੱਲ ਆਖਰ ਮੁਰਝਾ ਦਿੰਦਾ ਕੁਝ ਦਿਨਾਂ ਬਾਅਦ। ਦਿਨ ਚੜ੍ਹਦਾ ਹੈ, ਦੁਪਹਿਰ ਤੋਂ ਬਾਅਦ ਉਹ ਵੀ ਢਲ ਜਾਂਦਾ ਹੈ। ਮਨੁੱਖ 'ਤੇ ਜਵਾਨੀ ਆਉਂਦੀ ਹੈ, ਉਹ ਵੀ ਆਖਰ ਢਲ ਜਾਂਦੀ ਹੈ। ਪਰ ਜਦੋਂ ਮਨੁੱਖ ਦੇ ਅੰਦਰ ਖੇੜਾ ਆ ਜਾਏ, ਜਿਹਨੂੰ ਆਪਾਂ ਰੂਹ ਦਾ ਖੇੜਾ ਕਹਿੰਦੇ ਹਾਂ, ਉਹ ਖੇੜਾ ਸਦਾ ਕਾਇਮ ਰਹਿੰਦਾ, ਉਹ ਖੇੜਾ ਕਦੀ ਬਿਨਸਦਾ ਨਹੀਂ। ਮਨੁੱਖ ਜ਼ਿੰਦਗੀ ਅੰਦਰ ਸੁੱਖ ਚਾਹੁੰਦਾ, ਖੁਸ਼ੀ ਚਾਹੁੰਦਾ, ਚਾਹ ਚਾਹੁੰਦਾ, ਆਨੰਦ ਚਾਹੁੰਦਾ। ਅਤੇ ਜ਼ਿੰਦਗੀ ਅੰਦਰ ਜੋ ਕੁਝ ਵੀ ਆਪਾਂ ਸਾਰੇ ਕਰ ਰਹੇ, ਇਹ ਸਿਰਫ ਖੁਸ਼ੀਆਂ ਲਈ ਕਰ ਰਹੇ ਹਾਂ। ਅਸੀਂ ਧਨ ਕਮਾਉਂਦੇ ਹਾਂ ਕਿ ਸਾਨੂੰ ਖੁਸ਼ੀ ਮਿਲੇਗੀ, ਅੰਦਰ ਖੁਸ਼ੀ ਜਾਂ ਆਨੰਦ ਮਾਨਣ ਦੀ ਇੱਕ ਭੁੱਖ ਪਰਮਾਤਮਾ ਨੇ ਹਰ ਮਨੁੱਖ ਦੇ ਅੰਦਰ ਰੱਖੀ ਹੋਈ ਹੈ। ਪਰ ਉਹ ਖੁਸ਼ੀ ਕਿਵੇਂ ਪ੍ਰਾਪਤ ਕਰਨੀ ਹੈ, ਉਹ ਚਾਓ ਕਿਵੇਂ ਪ੍ਰਾਪਤ ਕਰਨਾ, ਇਹ ਜੁਗਤ ਹਰ ਮਨੁੱਖ ਨੂੰ ਨਹੀਂ ਹੈ। ਕੋਈ ਧਨ ਦੇ ਰਾਹੀਂ ਉਹ ਸੁੱਖ ਮਾਨਣਾ ਚਾਹੁੰਦਾ, ਰੱਜ ਕੇ ਧਨ ਕਮਾਉਂਦਾ, ਜਦੋਂ ਉਹਦਾ ਨਿਸ਼ਾਨਾ ਹੀ ਧਨ ਬਣ ਜਾਏ, ਉਹ ਸੋਚਦਾ ਧਨ ਜਿਵੇਂ ਮਰਜ਼ੀ ਆਏ, ਮਿਹਨਤ ਕਰਕੇ ਨਹੀਂ ਹੁੰਦਾ, ਝੂਠ ਬੋਲ ਲਓ, ਬੇਈਮਾਨੀ ਕਰ ਲਓ। ਔਰ ਉਹ ਸੁੱਖਾਂ ਦੀ ਖਾਤਰ ਮਨੁੱਖ ਆਪਣੀ ਜ਼ਿੰਦਗੀ 'ਚੋਂ ਇਮਾਨ ਗਵਾ ਦਿੰਦਾ। ਕੋਈ ਸੋਚਦਾ ਦੁਨਿਆਵੀ ਰਿਸ਼ਤੇਦਾਰੀਆਂ ਰਾਹੀਂ ਸੁੱਖ ਮਿਲੇਗਾ, ਉਹ ਰਿਸ਼ਤੇਦਾਰੀਆਂ ਦੇ ਨਾਲ ਜੁੜਦਾ, ਰਿਸ਼ਤੇਦਾਰੀਆਂ 'ਤੇ ਮਾਣ ਕਰਦਾ, ਹੰਕਾਰ ਕਰਦਾ, ਹੋਰ ਅਨੇਕ ਢੰਗ ਤਰੀਕਿਆਂ ਦੇ ਨਾਲ ਮਨੁੱਖ ਸੁੱਖ ਮੰਨਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਮਨੁੱਖ ਦੀ ਹਾਲਤ ਕਿ ਸੁੱਖ ਕਹਿ ਹੇਤ, ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਮਨੁੱਖ ਸੁੱਖਾਂ ਦੀ ਖਾਤਰ ਬੜੇ ਦੁੱਖ ਵੀ ਉਠਾਉਂਦਾ, ਸੁੱਖਾਂ ਦੀ ਖਾਤਰ ਬੜੀ ਲੋਕਾਂ ਦੀ ਮੁਥਾਜਗੀ ਵੀ ਕਰਦਾ, ਪਰ ਸਭ ਕੁਝ ਕਰਦਿਆਂ ਇਹਨੂੰ ਸੁੱਖ ਮਿਲਦਾ ਨਹੀਂ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ, ਅਸੀਂ ਕਿਸੇ ਨਵੀਂ ਜਗ੍ਹਾ 'ਤੇ ਜਾਈਏ ਨਾ, ਉੱਥੋਂ ਦੇ ਜੋ ਰੀਤੀ ਰਿਵਾਜ ਦਾ, ਡਿਸਪਲਨ ਦਾ ਸਾਨੂੰ ਪਤਾ ਨਾ ਹੋਏ, ਤਾਂ ਆਪਾਂ ਉੱਥੇ ਰਹਿਣ ਦਾ ਬਹੁਤਾ ਆਨੰਦ ਨਹੀਂ ਮਾਣ ਸਕਦੇ। ਅਸੀਂ ਕੋਈ ਨਵੀਂ ਚੀਜ਼ ਲੈ ਲਈਏ, ਕਾਰ ਲੈ ਲਈਏ ਜਾਂ ਕੋਈ ਵੀ ਚੀਜ਼ ਲੈ ਲਈਏ, ਸਾਨੂੰ ਚਲਾਉਣੀ ਨਾ ਆਵੇ ਤਾਂ ਅਸੀਂ ਕੋਈ ਬਹੁਤਾ ਲਾਭ ਨਹੀਂ ਲੈ ਸਕਦੇ। ਅਸੀਂ ਇਸ ਦੁਨੀਆਂ 'ਚ ਆਏ ਹਾਂ, ਜਿੰਨਾ ਚਿਰ ਸਾਨੂੰ ਦੁਨੀਆਂ ਦੇ ਵਿਹਾਰ ਦਾ ਪਤਾ ਨਹੀਂ ਲੱਗੇਗਾ, ਜਗਤ ਦੀ ਅਸਲੀਅਤ ਦਾ ਪਤਾ ਨਹੀਂ ਲੱਗੇਗਾ, ਉਹਨਾਂ 'ਚ ਅਸੀਂ ਇਸ ਜਗਤ ਦਾ ਆਨੰਦ ਨਹੀਂ ਮਾਣ ਸਕਾਂਗੇ। ਜੋ ਕੁਝ ਵੀ ਵਾਹਿਗੁਰੂ ਜੀ ਨੇ ਬਣਾਇਆ ਹੈ, ਮਨੁੱਖ ਦੇ ਆਨੰਦ ਲਈ ਬਣਾਇਆ ਹੈ। ਜੇਕਰ ਇਸ ਦੁਨੀਆਂ 'ਚ ਰਹਿ ਕੇ, ਧਰਤੀ 'ਤੇ ਰਹਿ ਕੇ, ਜਿਹੜੀ ਸਭ ਤੋਂ ਵੱਧ ਸੁਹਾਵਣੀ ਅਤੇ ਰੰਗਾਵਲੀ ਧਰਤੀ ਹੈ, ਜਿਹੜੀ ਸਭ ਤੋਂ ਉੱਤਮ ਜ਼ਿੰਦਗੀ ਹੈ ਮਨੁੱਖ ਦੀ, ਜਿਸ ਉੱਤਮ ਜ਼ਿੰਦਗੀ ਅੰਦਰ, ਜਿਸ ਰੰਗਾਵਲੀ ਜਾਂ ਧਰਮਸਾਲ ਧਰਤੀ ਵਿੱਚ ਰਹਿ ਕੇ ਮਨੁੱਖ ਨੂੰ ਆਨੰਦ ਨਹੀਂ ਆਇਆ, ਤਾਂ ਉਹਦਾ ਕਾਰਨ ਹੈ ਕਿ ਇੱਥੋਂ ਦੇ ਵਿਹਾਰ ਦਾ, ਇੱਥੋਂ ਦੀ ਰੋਹ ਰੀਤ ਦਾ ਮਨੁੱਖ ਨੂੰ ਪਤਾ ਹੀ ਨਹੀਂ ਹੈ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਆਪ ਜੀ ਸਰਵਣ ਕਰ ਰਹੇ ਹੋ, ਇਹਦੇ ਅੰਦਰ ਸਤਿਗੁਰ ਜੀ ਨੇ ਸਮਝਾਇਆ ਕਿ ਇਹ ਵਿਦਕੋ ਵਿਵਹਾਰ ਬਣਿਓ ਹੈ। ਆ ਜਿਨ੍ਹਾਂ ਚੀਜ਼ਾਂ ਦੇ ਨਾਲ ਤੂੰ ਪਿਆਰ ਪਾਇਆ ਨਾ, ਇੱਥੋਂ ਦਾ ਵਿਹਾਰ ਕੁਝ ਇਸ ਤਰੀਕਿਆਂ ਦਾ। ਗੁਰਬਾਣੀ ਚ ਕਈ ਥਾਂ ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਇੱਥੋਂ ਦਾ ਵਿਹਾਰ ਇਹ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੈ, ਬਿਵਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨਿਰੈ। ਇੱਥੋਂ ਦਾ ਵਿਹਾਰ ਇਹ ਹੈ ਕਿ ਵਾਹਿਗੁਰੂ ਜੀ ਨੇ ਤੇ ਇੱਕ ਤਮਾਸ਼ਾ ਬਣਾਇਆ ਹੋਇਆ, ਇੱਕ ਖੇਡ ਖੇਡੀ ਹੋਈ ਹੈ। ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੋਰਾ ਰੇ ਅੰਕ ਸਹਿਓ ਸੀਸ। ਜਿਵੇਂ ਹਾਥੀ ਨੇ ਇੱਕ ਕਾਗਜ਼ਾਂ ਦੀ ਹੱਥਣੀ ਬਣਾ ਕੇ ਰੱਖੀ ਹੁੰਦੀ ਹੈ ਤੇ ਹਾਥੀ ਉਹਨੂੰ ਅਸਲੀ ਸਮਝ ਕੇ ਉਹਦੇ ਵੱਲ ਵੱਧਦਾ, ਉਹਦੇ ਕੋਲ ਜਾ ਕੇ ਟੋਏ ਚ ਡਿੱਗ ਜਾਂਦਾ, ਸਾਰੀ ਜ਼ਿੰਦਗੀ ਲਈ ਉਹ ਮਹਾਵਤ ਦੇ ਕੁੰਡੇ ਦੇ ਅਧੀਨ ਹੋ ਜਾਂਦਾ ਹੈ, ਦੁੱਖ ਚੱਲਦਾ ਰਹਿੰਦਾ। ਸਤਿਗੁਰੂ ਜੀ ਕਹਿੰਦੇ ਜਗਤ ਦਾ ਵਿਹਾਰ ਇਹ ਹੈ, ਇਹ ਵੀ ਅਸਲੀ ਨਹੀਂ ਜੋ ਕੁਝ ਆਪਾਂ ਦੇਖ ਰਹੇ ਹਾਂ। ਸਤਿਗੁਰੂ ਜੀ ਨੇ ਇੱਕ ਥਾਂ ਤੇ ਹੋਰ ਸਮਝਾਇਆ, ਜਿਉਂ ਨਲਨੀ ਸੂਟਾ ਗਹੇ ਉਹ ਮਾਇਆ ਇਹ ਵਿਵਹਾਰ। ਜਿਵੇਂ ਤੋਤਾ ਜਿਹੜਾ ਉਹ ਨਲਨੀ ਤੇ ਆ ਕੇ ਬੈਠਦਾ ਹੈ ਕਿ ਮੈਂ ਕੋਈ ਚੀਜ਼ ਖਾ ਲਵਾਂਗੇ ਜਿਹੜੀ ਚਰਖੜੀ ਤੇ ਲੱਗੀ ਹੋਈ ਹੈ, ਪਰ ਜਦੋਂ ਬੈਠਦਾ ਚਰਖੜੀ ਘੁੰਮ ਜਾਂਦੀ ਹੈ, ਆਇਆ ਕੁਝ ਸੁੱਖ ਲੈਣ ਲਈ ਸੀ ਪਰ ਫਸ ਗਿਆ ਦੁੱਖਾਂ ਦੇ ਅੰਦਰ। ਅਸੀਂ ਵੀ ਸੋਚਦੇ ਇਹ ਰਿਸ਼ਤੇਦਾਰੀਆਂ, ਇਹ ਦੁਨੀਆਂ ਦੇ ਧਨ ਪਦਾਰਥ ਸਾਰਿਆਂ ਚੋਂ ਸਾਨੂੰ ਸੁੱਖ ਮਿਲੇਗਾ। ਦੇਖੋ ਇਹ ਜੋ ਕੁਝ ਪਰਮਾਤਮਾ ਨੇ ਬਣਾਇਆ ਅਕਾਰਥ ਨਹੀਂ ਹੈ, ਜਿੰਨਾ ਚਿਰ ਇਹਦੇ ਰੋ ਰੀਤ ਦਾ ਸਾਨੂੰ ਪਤਾ ਨਹੀਂ ਲੱਗੇਗਾ, ਵਿਹਾਰ ਦਾ ਪਤਾ ਨਹੀਂ ਲੱਗੇਗਾ, ਉਹਨਾਂ ਚਿਰ ਸਾਰੇ ਜਗਤ ਦਾ ਅਸੀਂ ਲਾਭ ਅਤੇ ਆਨੰਦ ਨਹੀਂ ਮਾਣ ਸਕਾਂਗੇ। ਸਤਿਗੁਰੂ ਜੀ ਕਹਿੰਦੇ ਦੁਨੀਆਂ ਵਿੱਚ ਜਦੋਂ ਆਪਾਂ ਮੋਹ ਵਿੱਚ ਪੈ ਕੇ, ਹੰਕਾਰ 'ਚ ਪੈ ਕੇ ਪਰਮਾਤਮਾ ਨਾਲ ਟੁੱਟ ਜਾਂਦੇ ਹਾਂ, ਉਦੋਂ ਸਾਨੂੰ ਕਿਤੇ ਵੀ ਸੁੱਖ ਨਹੀਂ ਮਿਲ ਸਕਦਾ। ਸਮੁੱਚੇ ਜਗਤ ਵਿੱਚ ਰਹਿ ਕੇ ਜ਼ਿੰਦਗੀ ਦਾ ਆਨੰਦ ਕਿਵੇਂ ਮੰਨਣਾ ਹੈ? ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਜੋ ਸਾਨੂੰ ਗਿਆਨ ਵੀ ਦਿੱਤਾ, ਅਸਲੀਅਤ ਦੱਸੀ ਹੈ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ। ਇਕਾਗਰ ਚਿੱਤ ਹੋ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਓ ਮਨ ਮਾਹੀ।
ਇਹ ਪਾਵਨ ਮੁੱਖ ਵਾਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ, ਜੋ ਸੋਰਠ ਰਾਗ ਵਿੱਚ ਅੰਕਿਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 634 ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਕਹਿੰਦੇ ਪ੍ਰੀਤਮ, ਹੇ ਪਿਆਰੇ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਸਮਝਾਇਆ, ਕਿਤੇ ਡਰਾਇਆ ਨਹੀਂ ਹੈ, ਸਾਨੂੰ ਗਿਆਨ ਦਿੱਤਾ, ਸਾਡੇ ਅੰਦਰ ਚਾਓ ਪੈਦਾ ਕੀਤਾ, ਸਾਨੂੰ ਪਿਆਰ ਕੀਤਾ। ਕਿੰਨੇ ਸੋਹਣੇ ਸੋਹਣੇ ਬਚਨ ਕਹਿ ਕੇ ਸਤਿਗੁਰੂ ਜੀ ਸਾਨੂੰ ਪ੍ਰੇਰਣਾ ਕਰਦੇ ਨੇ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਵੈਸੇ ਧਰਮ ਦੀ ਦੁਨੀਆਂ 'ਚ ਬਹੁਤ ਡਰਾਇਆ ਗਿਆ ਬੰਦੇ ਨੂੰ, ਰੱਬ ਦੇ ਨਾਂ 'ਤੇ ਬਹੁਤ ਡਰਾਇਆ ਗਿਆ, ਰੱਬ ਦੇ ਨਾਂ 'ਤੇ ਬੜੀਆਂ ਡਰਾਉਣੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਧਰਮ ਸਥਾਨਾਂ 'ਤੇ ਬੜੀਆਂ ਡਰਾਉਣੀਆਂ ਮੂਰਤਾਂ ਲਾਈਆਂ ਜਾਂਦੀਆਂ ਨੇ, ਲੇਕਿਨ ਗੁਰਬਾਣੀ ਨੇ ਡਰਾਇਆ ਨਹੀਂ, ਗੁਰਬਾਣੀ ਨੇ ਸਮਝਾਇਆ, ਗੁਰਬਾਣੀ ਨੇ ਗਿਆਨ ਦਿੱਤਾ, ਗੁਰਬਾਣੀ ਨੇ ਹਰ ਉਹ ਯਤਨ ਕੀਤਾ ਕਿ ਆ ਧਰਤੀ ਦਾ ਸਰਦਾਰ ਮਨੁੱਖ ਇਸ ਧਰਤੀ 'ਤੇ ਆ ਕੇ ਧਰਤੀ 'ਤੇ ਆਪਣੀ ਜ਼ਿੰਦਗੀ ਦੇ ਚਾਓ ਨੂੰ ਮਾਣ ਸਕੇ। ਸਾਹਿਬ ਕਹਿੰਦੇ ਪ੍ਰੀਤਮ ਜਾਣ ਲਿਓ ਮਨਮਾਈ। ਇਹ ਪਿਆਰੇ ਇੱਕ ਗੱਲ ਚੰਗੀ ਤਰ੍ਹਾਂ ਮਨ ਵਿੱਚ ਜਾਣ ਲੈ, ਸਮਝ ਲੈ, ਉਹ ਕਿਹੜੀ ਗੱਲ ਹੈ ਸਮਝਣ ਵਾਲੀ?
ਆਪਣੇ ਸੁਖ ਸਿਉਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ।
ਉਹ ਗੱਲ ਜਾਣਨ ਵਾਲੀ ਇਹ ਹੈ, ਕਿਆ ਤੂੰ ਕਹਿੰਦਾ ਨਾ ਕਿ ਮੇਰੇ ਭਰਾ ਨੇ, ਮੇਰਾ ਮਾਂ ਪਿਓ ਹੈ, ਮੇਰੇ ਰਿਸ਼ਤੇਦਾਰ ਬੜੇ ਨੇ, ਮੇਰੇ ਨਾਲ ਬੜੇ ਸੰਗੀ ਸਾਥੀ ਨੇ, ਮੇਰਾ ਧੜਾ ਬੜਾ ਮਜ਼ਬੂਤ ਹੈ, ਮੇਰੇ ਨਾਲ ਬੜਾ ਸਾਥ ਦੇਣ ਵਾਲੇ ਨੇ। ਇੱਕ ਗੱਲ ਚੇਤੇ ਰੱਖ ਲਾ, ਸਾਰੇ ਆਪਣੇ ਸੁੱਖਾਂ ਦੀ ਖਾਤਰ ਤੇਰੇ ਦੁਆਲੇ ਇਕੱਠੇ ਹੋਏ ਨੇ, ਕੋਈ ਤੇਰਾ ਨਹੀਂ ਹੈ, ਕੋ ਕਾਹੂ ਕੋ ਨਾਹੀ। ਇਸ ਧਰਤੀ 'ਤੇ ਕੋਈ ਕਿਸੇ ਦਾ ਨਹੀਂ ਹੈ, ਨਾ ਕੋਈ ਕਿਸੇ ਦਾ ਬਣ ਸਕਦਾ ਨਾ ਬਣਿਆ। ਬਾਬਾ ਨਾਮਦੇਵ ਜੀ ਨੇ ਇੱਕ ਗੱਲ ਕਹੀ ਸੀ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇਨਰ ਗਰਵ ਕਰਤ ਹੋ ਮਿਨਸ ਜਾਏ ਝੂਠੀ ਦੇਹੀ। ਸਾਡਾ ਤਾਂ ਮਿੱਤਰ ਕੇਵਲ ਵਾਹਿਗੁਰੂ ਹੈ, ਕੋਈ ਦੁਨਿਆਵੀ ਬੰਦਾ ਸਾਡਾ ਮਿੱਤਰ ਬਣ ਹੀ ਨਹੀਂ ਸਕਦਾ, ਸਾਥ ਦੇ ਹੀ ਨਹੀਂ ਸਕਦਾ। ਸਰੀਰ ਜੋ ਕਰਮ ਅਸੀਂ ਕਰਦੇ ਹਾਂ ਉਹਦਾ ਦੁੱਖ ਸੁੱਖ ਸਾਨੂੰ ਭੋਗਣਾ ਪੈਣਾ। ਸਤਿਗੁਰੂ ਜੀ ਨੇ ਸੁਚੇਤ ਕੀਤਾ ਸੀ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਵਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਬੰਦਾ ਸੋਚਦਾ ਪਰਿਵਾਰ ਹੈ ਮੇਰਾ, ਪਰਿਵਾਰ ਨੂੰ ਪਾਲਣਾ, ਚਲੋ ਜੇ ਆਪਣੀ ਕਿਰਤ ਦੇ ਨਾਲ ਗੱਲ ਨਹੀਂ ਬਣਦੀ ਝੂਠ ਬੋਲ ਲਓ, ਬੇਈਮਾਨੀ ਕਰ ਲਓ, ਹੇਰਾਫੇਰੀ ਕਰ ਲਓ, ਇਹੀ ਕੁਝ ਹੈ ਨਾ ਅੱਜ ਦਾ ਵਿਹਾਰ। ਅੱਜ ਜੇ ਕਿਸੇ ਬੰਦੇ ਨੂੰ ਕੀ ਉਹ ਝੂਠ ਨਹੀਂ ਬੋਲਣਾ ਚਾਹੀਦਾ, ਠੱਗੀ ਨਹੀਂ ਮਾਰਨੀ ਚਾਹੀਦੀ, ਪਤਾ ਕੀ ਕਹਿੰਦਾ, ਨਿਆਣੇ ਨਹੀਂ ਪਾਲਣੇ ਭੁੱਖੇ ਮਾਰਨੇ ਨਿਆਣੇ, ਤੁਹਾਡਾ ਇਰਾਦਾ ਕਿ ਕਿਤੇ ਨਿਆਣੇ ਭੁੱਖੇ ਮਾਰ ਲਈਏ। ਜੇ ਝੂਠ ਨਾ ਬੋਲੀਏ ਤਾਂ ਵਪਾਰ ਨਹੀਂ ਚੱਲਦਾ, ਜੇ ਝੂਠ ਨਾ ਬੋਲੀਏ ਤਾਂ ਰਾਜਨੀਤੀ ਨਹੀਂ ਚੱਲਦੀ। ਝੂਠ ਦੇ ਨਾਲ ਜੋ ਕੁਝ ਵੀ ਅਸੀਂ ਕਰਦੇ ਹਾਂ ਉਹ ਰੇਤ ਦੀਆਂ ਕੰਧਾਂ ਵਰਗਾ ਹੁੰਦਾ, ਰੇਤ ਦੀਆਂ ਕੰਧਾਂ ਵਰਗਾ। ਰੇਤ ਦੀਆਂ ਕੰਧਾਂ ਉਸਾਰੀਆਂ ਜਾ ਸਕਦੀਆਂ ਨੇ, ਰੇਤ ਦੀਆਂ ਕੰਧਾਂ ਉਸਾਰ ਕੇ ਇੱਕ ਭਰਮ ਪਾਲਿਆ ਜਾ ਸਕਦਾ ਕਿ ਅਸੀਂ ਬੜਾ ਤਗੜਾ ਘਰ ਬਣਾ ਲਿਆ, ਪਰ ਉਹ ਰੇਤ ਦੀਆਂ ਕੰਧਾਂ ਡਿੱਗ ਜਾਣਗੀਆਂ। ਜਦੋਂ ਅਸੀਂ ਆਪਣੇ ਦੀਨ ਇਮਾਨ ਤੋਂ ਡਿੱਗ ਕੇ ਕੋਈ ਵੀ ਰੁਤਬਾ ਲੈਂਦੇ ਹਾਂ, ਕੋਈ ਵੀ ਦੁਨੀਆਂ ਦਾ ਕਾਰਜ ਕਰ ਲੈਂਦੇ ਹਾਂ, ਧਨ ਦੌਲਤ ਇਕੱਤਰ ਕਰ ਲੈਂਦੇ ਹਾਂ, ਸਤਿਗੁਰੂ ਜੀ ਕਹਿੰਦੇ ਇਹ ਤੇ ਰੇਤ ਦੀਆਂ ਕੰਧਾਂ ਨੇ। ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨਹਿ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ। ਇਹ ਤੇ ਰੇਤ ਦੇ ਕੰਧ ਦੀ ਨਹੀਂ ਆਈ ਹੈ, ਰੇਤ ਦੀਆਂ ਕੰਧਾਂ ਕਦੀ ਵੀ ਡਿੱਗ ਜਾਣਗੀਆਂ। ਸਤਿਗੁਰੂ ਜੀ ਨੇ ਸਾਨੂੰ ਇੱਕ ਪ੍ਰੇਰਣਾ ਕੀਤੀ ਸੀ ਕਿ ਬੰਦਿਆ ਤੂੰ ਇਸ ਧਰਤੀ ਤੇ ਆਇਆ, ਘਰ ਬੰਧੋ ਸੱਚ ਧਰਮ ਕਾ, ਇੱਕ ਜ਼ਿੰਦਗੀ ਸੱਚੇ ਧਰਮ ਦਾ ਘਰ ਬਣਾ ਲੈ। ਤੁਸੀਂ ਜੋ ਕਰਦੇ ਹੋ, ਜੋ ਸੋਚਦੇ ਹੋ, ਤੁਹਾਡੇ ਉਹ ਵਿਚਾਰ, ਤੁਹਾਡੇ ਉਹ ਕਰਮ ਤੁਹਾਡੀ ਜ਼ਿੰਦਗੀ ਦੇ ਅੰਦਰ ਇੱਕ ਕਰੈਕਟਰ ਕ੍ਰੀਏਟ ਕਰਦੇ ਨੇ, ਤੁਹਾਡੀ ਸ਼ਖਸੀਅਤ ਨੂੰ ਬਣਾਉਂਦੇ ਨੇ। ਉਹ ਸ਼ਖਸੀਅਤ ਤੁਹਾਡਾ ਘਰ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਇੱਕ ਪ੍ਰੇਰਣਾ ਕੀਤੀ ਸੀ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਅਸੀਂ ਇੱਕ ਬੇੜਾ ਕਾਇਮ ਕਰਨ ਲਈ ਆਏ ਹਾਂ ਤਾਂ ਕਿ ਜਦੋਂ ਹੜ੍ਹ ਆਏ, ਦਰਿਆ ਭਰੇ, ਉਹਨੂੰ ਪਾਰ ਕਰ ਸਕੀਏ, ਜਦੋਂ ਮੁਸੀਬਤ ਆਏ ਉਹਦੇ 'ਚੋਂ ਅਸੀਂ ਖਿੜੇ ਮੱਥੇ ਪਾਰ ਨਿਕਲ ਸਕੀਏ। ਉਹ ਬੇੜਾ ਹੈ ਆਪਣੀ ਸ਼ਖਸੀਅਤ ਨੂੰ ਕ੍ਰੀਏਟ ਕਰਨਾ, ਇੱਕ ਕਿਰਦਾਰ ਦੀ ਸਿਰਜਣਾ ਕਰਨੀ। ਉਹ ਕਿਰਦਾਰ ਕਿਵੇਂ ਸਿਰਜਿਆ ਜਾਂਦਾ? ਜਿਵੇਂ ਇੱਕ ਇੱਕ ਇੱਟ ਲਾ ਕੇ ਅਸੀਂ ਮਕਾਨ ਬਣਾਉਂਦੇ ਹਾਂ, ਇੱਕ ਇੱਕ ਇੱਟ ਲਾਉਂਦੇ ਹਾਂ, ਅਤੇ ਇੱਟਾਂ ਅਸੀਂ ਬੜੀਆਂ ਖਰੀਆਂ ਲੈਂਦੇ, ਪਿੱਲੀਆਂ ਇੱਟਾਂ ਨਹੀਂ ਲਾਉਂਦੇ, ਨਕੰਮੀਆਂ ਇੱਟਾਂ ਨਹੀਂ ਲਾਉਂਦੇ, ਮਾੜੀਆਂ ਇੱਟਾਂ ਨਹੀਂ ਲਾਉਂਦੇ ਤਾਂ ਕਿ ਘਰ ਵਧੀਆ ਬਣ ਸਕੇ। ਜਿਹੜਾ ਮਾੜੀਆਂ ਇੱਟਾਂ ਲਾਏਗਾ ਉਹ ਘਰ ਕਿੰਨਾ ਕੁ ਮਜ਼ਬੂਤ ਹੋਏਗਾ, ਰੇਤਲੀਆਂ ਇੱਟਾਂ ਦੇ ਨਾਲ ਘਰ ਕਿਹੋ ਜਿਹਾ ਬਣੇਗਾ? ਜਿਵੇਂ ਇੱਟਾਂ ਦੇ ਨਾਲ ਘਰ ਬਣਦਾ, ਤਿਵੇਂ ਸਾਡੇ ਵਿਚਾਰਾਂ ਦੇ ਨਾਲ ਸਾਡੀ ਜ਼ਿੰਦਗੀ ਦਾ ਘਰ ਬਣਦਾ, ਸ਼ਖਸੀਅਤ ਬਣਦੀ ਹੈ। ਜੇ ਘਰ ਦੇ ਵਿੱਚ ਆਪਾਂ ਰੇਤਲੀਆਂ ਇੱਟਾਂ ਲਾ ਦੇਵਾਂਗੇ, ਘਰ ਮਜ਼ਬੂਤ ਨਹੀਂ ਹੋਏਗਾ, ਕਦੀ ਵੀ ਡਿੱਗ ਜਾਏਗਾ, ਮਾੜੀ ਜਿਹੀ ਭੁਚਾਲ ਆਇਆ ਡਿੱਗ ਜਾਏਗਾ। ਇੱਕ ਵਿਦਵਾਨ ਨੇ ਕਿਹਾ ਕਿ ਭੁਚਾਲ ਆਉਣ ਨਾਲ ਦੁਨੀਆ ਨਹੀਂ ਮਰਦੀ। ਤੁਸੀਂ ਕਹੋ ਕਿ ਕਿਉਂ ਨਹੀਂ ਮਰਦੀ? ਭੁਚਾਲ ਆਉਂਦਾ ਸਮੁੰਦਰਾਂ 'ਚ ਮੱਛੀਆਂ ਮਰਦੀਆਂ ਹੀ ਨਹੀਂ, ਭੁਚਾਲ ਆਉਂਦਾ ਜੰਗਲਾਂ 'ਚ ਉੱਥੇ ਦੇ ਪੰਛੀ ਮਰਦੇ ਹੀ ਨਹੀਂ, ਪੰਛੀ ਠੀਕ ਠਾਕ ਰਹਿੰਦੇ। ਮਨੁੱਖ ਹੀ ਕਿਉਂ ਮਰਦੇ ਨੇ? ਮਨੁੱਖ ਮਰਦੇ ਨੇ ਆਪਣੀਆਂ ਬਣਾਈਆਂ ਹੋਈਆਂ ਬਿਲਡਿੰਗਾਂ ਦੇ ਹੇਠਾਂ ਆ ਕੇ, ਉਹ ਬੇਈਮਾਨੀ ਦੇ ਆਸਰੇ ਬਣਦੀਆਂ ਨੇ। ਜਿਹੜੇ ਲੋਕ ਸੁਚੇਤ ਨੇ ਉੱਥੇ ਕਿਉਂ ਨਹੀਂ ਬਿਲਡਿੰਗਾਂ ਹਿਟਾ ਕੇ ਲੋਕ ਮਰਦੇ? ਇਸ ਕਰਕੇ ਜ਼ਿੰਦਗੀ ਅੰਦਰ ਇੱਕ ਘਰ ਬਣਾਉਣ ਲਈ ਆਏ ਹਾਂ। ਜੇ ਘਰ ਰੇਤ ਦਾ ਬਣਿਆ ਤਾਂ ਅਸੀਂ ਕਦੀ ਵੀ ਦੁਖੀ ਹੋਵਾਂਗੇ, ਕਦੀ ਸੁਖੀ ਨਹੀਂ ਹੋਵਾਂਗੇ, ਘਰ 'ਚ ਰਹਿੰਦਿਆਂ ਵੀ ਦੁਖੀ ਹੋਵਾਂਗੇ। ਉਹ ਘਰ ਬਣਨਾ ਵਿਚਾਰਾਂ ਨਾਲ, ਉਹ ਘਰ ਬਣਨਾ ਕਰਮਾਂ ਨਾਲ। ਅਸੀਂ ਸੋਚ ਲਿਆ ਬੜੇ ਰਿਸ਼ਤੇਦਾਰ ਨੇ, ਸੱਜਣ ਨੇ, ਮਿੱਤਰ ਨੇ, ਧਨ ਨੇ, ਸਤਿਗੁਰੂ ਸਾਹਿਬ ਜੀ ਕਹਿਣਗੇ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਇਹ ਝੂਠੀ ਦੇਹੀ ਬਿਨਸ ਜਾਣੀ ਹੈ। ਸਾਨੂੰ ਮਾਣ ਹੈ, ਬੜੇ ਸਾਡੇ ਤਗੜੇ ਰਿਸ਼ਤੇਦਾਰ ਨੇ, ਬੜੇ ਲੀਡਰਾਂ ਨਾਲ ਸਾਡੀ ਵਾਕਫੀਅਤ ਹੈ, ਬੜਾ ਤਗੜਾ ਸਾਡਾ ਧੜਾ ਮਜ਼ਬੂਤ ਹੈ। ਸਤਿਗੁਰੂ ਜੀ ਕਹਿਣਗੇ ਗੱਲ ਚੇਤੇ ਰੱਖ ਪੂਰਵਲੇ ਇਤਿਹਾਸ ਨੂੰ ਯਾਦ ਕਰਕੇ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਕੈਰੋਂ ਕਹਿੰਦੇ ਸਾਡਾ ਭਰਾ ਮਰਨਾ ਹੀ ਨਹੀਂ, ਦੁਰਯੋਧਨ ਇਹ ਨਹੀਂ ਮਰ ਸਕਦਾ ਕਦੀ ਵੀ। ਲੇਕਿਨ ਉਹ ਦੁਰਯੋਧਨ ਵੀ ਮਰ ਗਿਆ, ਕੈਰਵਾਂ ਦੀਆਂ ਦੇਹਾਂ ਵੀ ਧਰਤੀ ਤੇ ਰੁਲੀਆਂ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਿਓ ਦਰਬੰਨ ਦੇ ਹਾਥੀ ਖਿਨ ਮੈਂ ਪਈ ਪਰਾਈ। ਇੱਕ ਖਿਨ ਚੋਂ ਲੰਕਾ ਬਗਾਨੀ ਹੋ ਗਈ, ਉਹ ਕੈਰਵ ਜਿਹੜੇ ਧਰਤੀ ਤੇ ਰੁਲਦੇ ਰਹੇ। ਸਾਡਾ ਕਰਤਾ ਮਿੱਤਰ ਪਰਮਾਤਮਾ ਸਾਡਾ ਮਿੱਤਰ ਹੈ। ਸਤਿਗੁਰੂ ਜੀ ਕਹਿਣਗੇ ਆ ਜਿਤਨੇ ਦੁਨਿਆਵੀ ਤੇਰੇ ਰਿਸ਼ਤੇਦਾਰ ਨੇ ਆਪਣੇ ਸੁੱਖ ਸਿਓ ਹੀ ਸਭ ਫੰਦੇ ਹੋ ਜਗ ਬੰਦੇ ਹੋ ਕੋ ਕਾਹੂ ਕੋ ਨਾਹੀਂ। ਇਹ ਸਰ ਆਪੋ ਆਪਣੇ ਸੁੱਖਾਂ ਦੀ ਖਾਤਰ ਤੇਰੇ ਨਾਲ ਜੁੜੇ ਨੇ। ਦੇਖੋ ਜਿੰਨਾ ਚਿਰ ਬਾਪੂ ਕਮਾਉਂਦਾ ਬਾਪੂ ਬੜਾ ਚੰਗਾ, ਬਾਪੂ ਬਜ਼ੁਰਗ ਹੋ ਗਿਆ, ਬਾਪੂ ਨੂੰ ਹੁਣ ਨਜ਼ਰ ਨਹੀਂ ਆਉਂਦਾ, ਸੁਣਦਾ ਨਹੀਂ, ਕਹਿੰਦਾ ਬੁੱਢੇ ਨੇ ਹਜਾਨ ਖਾਧੀ, ਇੱਕ ਤੇ ਇਹਨੂੰ ਸੁਣਦਾ ਹੀ ਨਹੀਂ ਹੈ, ਸਾਰਾ ਦਿਨ ਖਾਉ ਖੂ ਕਰਦਾ ਰਹਿੰਦਾ। ਉਹ ਬਾਪੂ ਜਿਹਦੀਆਂ ਲੱਤਾਂ ਨੂੰ ਚੰਬੜਦਾ ਸੀ ਨਿੱਕੇ ਹੁੰਦੇ, ਬਾਪੂ ਲਿਆ ਦੇ ਆਹ ਚੀਜ਼ ਚਾਹੀਦੀ ਹੈ, ਜਦੋਂ ਬੁੱਢਾ ਹੋ ਗਿਆ ਬਾਪੂ ਹੁਣ ਸਿਰ ਖਾਣ ਲੱਗ ਪਿਆ, ਉਹ ਮਾਂ ਸਿਰ ਖਾਣ ਲੱਗ ਪਈ। ਮਾਂ ਬਾਪ ਨੇ ਬੱਚਿਆਂ ਨੂੰ ਪਾਲਿਆ ਤੇ ਬੱਚਿਆਂ ਨੇ ਮਾਂ ਬਾਪ ਨੂੰ ਬਿਰਧਾਸ਼ਰਮ ਨੂੰ ਸੁੱਟ ਦਿੱਤਾ, ਕੋ ਕਾਹੂ ਕੋ ਨਾਹੀਂ। ਅਸੀਂ ਬੱਚਿਆਂ ਦੀ ਖਾਤਰ ਹੀ ਝੂਠ ਬੋਲਦੇ ਹਾਂ ਨਾ, ਅਸੀਂ ਬੱਚਿਆਂ ਦੀ ਖਾਤਰ ਹੀ ਜੋ ਕੁਝ ਕਰਦੇ ਬੇਈਮਾਨੀ ਕਰਦੇ ਹਾਂ। ਲੇਕਿਨ ਉਹ ਬੱਚੇ ਤੇ ਅਖੀਰ ਵੇਲੇ ਸਾਡਾ ਸਾਥ ਨਹੀਂ ਦਿੰਦੇ। ਚਲੋ ਭਾਗਾਂ ਵਾਲੇ ਨੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਸੇਵਾ ਕਰਦੇ ਨੇ, ਬਹੁਤ ਸਾਰੇ ਇਹੋ ਜਿਹੇ ਚੰਗੇ ਲੋਕ ਹੈ ਨੇ, ਪਰਿਵਾਰ ਹੈ ਨੇ, ਪਰ ਜਿਸ ਸਾਥ ਦਾ ਗੱਲ ਇੱਥੇ ਸਤਿਗੁਰੂ ਜੀ ਨੇ ਕੀਤੀ ਹੈ ਉਹ ਸਾਥ ਹੈ ਕਿ ਜੋ ਸਾਡੇ ਜੀ ਅੰਦਰ ਦੁੱਖ ਹੈ, बापू बीमार पिया है, कोई रिश्तेदार बीमार पिया है, रिश्तेदार कहिंदे देखो जी पैसा तो असीं पानी वांगू रोड देवांगे, डॉक्टर साहब बचा लो, तो डॉक्टर साहब कहिंदे दुख तैनूं हुण झलना पैणा, दा कोई इलाज नहीं, को काहू को उत्थे धन भी कम नहीं आउंदा, उत्थे रिश्तेदार भी कम नहीं आउंदे, सब कुछ हुंदिया होया फौजां खड़ियां ने, सब कुछ खड़ा है, कोई मददगार नहीं बनता, अंत नबेरा तेरे जी पैली जी। आखिर जो कुछ असीं कीता है, जो जिहा घर असीं बनाया है, उहदे दुख सुख नूं ते सानूं भोगना पैणा है। सतगुरु जी कहिंदे अखीर वेले किसे ने साथ नहीं देना, संघ सखा सब तज गए, को ना निभेहो साथ, कहो नानक इह बिपत मैं टेक एक रघुनाथ। केवल एक परमात्मा ही उस वेले आसरा है, साडे जी दा साथी। एक साडे शरीर दीआं कुछ लोड़ां ने, वह भोजन चाहिए, कपड़ा चाहिए, शरीरक सुख दुनियावी रिश्तेदारां पासों मिल सकदा है। एक साडे मन दीआं कुछ लोड़ां ने, मन तरह तरह के विचार चाहुंदा है, पर एक साडी आत्मा की खुराक है, वह आत्मा की खुराक केवल परमात्मा के प्यार विचों मिलनी है। इस करके सतगुरु जी कहिंदे उत्थे कोई मददगार नहीं बन सकता, तो सतगुरु जी सानू होर समझा रहे ने कि यह जगत का विहार है की है, जिस जगत नू तू अपना समझ रहा है ना, जगत विच आउना मुबारक है। वाहिगुरु जी ने बहुत कृपा करके सानू यह सारी रिश्तेदारियां दित्तियां ने, माता पिता भैन भरा धियां पुत्र दिते, असीं भागां वाले हाँ, यह अकारथ नहीं है, पर गल उदों खराब हुंदी जदों परमात्मा नू भुला के असीं इन्हां नाल जुड़ जांदे। चाहीदा तां सी कि मां प्यो नू देखदे आं ਇਹ ਗੱਲ ਚੇਤੇ ਹੁੰਦੀ ਕਿ ਵਾਹਿਗੁਰੂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਇਹ ਮਾਂ ਪਿਓ ਦੇ ਰਾਹੀਂ ਪਰਮਾਤਮਾ ਨਜ਼ਰ ਆਉਂਦਾ, ਰਿਸ਼ਤੇਦਾਰਾਂ ਨੂੰ ਦੇਖਦਿਆਂ ਹੋਇਆਂ, ਧੀਆਂ ਪੁੱਤਰਾਂ ਨੂੰ ਦੇਖਦਿਆਂ ਹੋਇਆਂ, ਇਹ ਗੱਲ ਚੇਤੇ ਆਉਂਦੀ ਕਿ ਜਿਹੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਸਦਕਾ ਇਹ ਘਰ ਮਿਲੇ, ਪਰਿਵਾਰ ਮਿਲਿਆ, ਉਹਨੂੰ ਚੇਤੇ ਕਰਦਾ, ਪਰ ਦਾਤ ਪਿਆਰੀ ਵਿਸਰਿਆ ਦਤਾਰਾ। ਸਤਿਗੁਰੂ ਜੀ ਹੋਰ ਸਮਝਾ ਰਹੇ ਨੇ ਜਗਤ ਦਾ ਵਿਹਾਰ
ਰਹਾਓ
ਵਿਸਰਾਮ ਤੋਂ ਬਾਅਦ, ਕਿਉਂਕਿ ਵਿਸਰਾਮ ਰਹਾਓ ਤੋਂ ਪਹਿਲਾਂ ਦੀਆਂ ਪੰਕਤੀਆਂ ਅੰਦਰ ਸ਼ਬਦ ਦਾ ਕੇਂਦਰੀ ਭਾਵ ਅੰਕਿਤ ਹੁੰਦਾ ਹੈ, ਫਿਰ ਸਤਿਗੁਰੂ ਜੀ ਵਿਸਥਾਰ ਦੇ ਰਹੇ ਹਨ।
ਸੁਖ ਮਾਨ ਬਹੁਤ ਮਿਲ ਬੈਠਤ ਰਹਤ ਚਹੁ ਦੇ ਸਕੇਰਾ।
ਸਤਿਗੁਰੂ ਜੀ ਕਹਿੰਦੇ ਜਗਤ ਦਾ ਵਿਹਾਰ ਹੈ ਕਿ ਜੇ ਤੇ ਤੇਰੇ ਕੋਲ ਸੁੱਖ ਹੈ ਨਾ, ਫਿਰ ਤੇ ਬਹੁਤ ਆ ਜਾਣਗੇ ਰਿਸ਼ਤੇਦਾਰ, ਤੇ ਆਉਣੇ ਕਿ ਬਦੋ ਬਦੀ ਰਿਸ਼ਤੇਦਾਰ ਬਣੀ ਜਾਂਦੇ, ਦੂਰੋਂ ਨੇੜਿਓਂ ਘੁੰਮ ਘੁਮਾ ਕੇ, ਮੇਰੀ ਭੂਆ ਦੀ ਦਰਾਣੀ ਜਠਾਣੀ ਮਾਸੀ ਦਾ ਜੇ ਲੱਗਦਾ ਜੀ, ਬਦੋ ਬਦੀ ਰਿਸ਼ਤੇਦਾਰੀਆਂ ਕੱਢੀ ਜਾਣਗੇ, ਪਰ ਜਦੋਂ ਦੁੱਖ ਆ ਗਿਆ ਫਿਰ ਆਪਣੇ ਵੀ ਕਹਿੰਦੇ ਪਤਾ ਨਹੀਂ ਕੌਣ ਹੈ ਜੀ। ਸੁੱਖ ਮੈਂ ਆਨ ਬਹੁਤ ਮਿਲ ਬੈਠ, ਜਦੋਂ ਸੁੱਖ ਹੈ, ਰੁਤਬਾ ਹੈ, ਸ਼ੋਹਰਤ ਹੈ, ਜਵਾਨੀ ਹੈ, ਤੰਦਰੁਸਤੀ ਹੈ, ਉਦੋਂ ਬਹੁਤ ਮਿਲ ਕੇ ਆ ਕੇ ਇਕੱਠੇ ਹੋ ਜਾਣਗੇ, ਤੇ ਉਸ ਵੱਡੇ ਇਕੱਠ ਨੂੰ ਦੇਖ ਕੇ ਬੰਦਾ ਭਰਮ ਜਾਂਦਾ ਕਿ ਮੇਰੇ ਨਾਲ ਤੇ ਸਾਥ ਦੇਣ ਵਾਲੀ ਬੜੇ ਨੇ, ਮੇਰਾ ਤੇ ਕਾਫਲਾ ਬੜਾ ਤਗੜਾ ਹੈ। ਪਰ ਸਤਿਗੁਰੂ ਜੀ ਕਹਿੰਦੇ ਉਦੋਂ ਚਾਰ ਸਵੇਰੇ ਘੇਰੀ ਬੈਠਦੇ ਨੇ ਸਾਰੇ ਹੀ, ਆਪੋ ਆਪਣੇ ਸਵਾਰਥ ਲਈ ਜੁੜੇ ਨੇ ਸਾਰੇ, ਸਾਥੀ ਕੋਈ ਨਹੀਂ ਹੈ, ਸਭ ਆਪਣੇ ਸਵਾਰਥ ਲਈ ਜੁੜੇ ਹਨ।
ਵਿਪਦ ਪਰੇ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ।
ਸਤਿਗੁਰੂ ਜੀ ਕਹਿੰਦੇ ਅਸਲੀਅਤ ਹੀ ਹੈ ਕਿ ਜਦੋਂ ਵਿਪਤਾ ਆਉਂਦੀ ਹੈ ਉਦੋਂ ਸਾਰੇ ਸੰਗ ਸਾਥ ਛੱਡ ਜਾਂਦੇ ਨੇ, ਕੋਈ ਨੇੜੇ ਨਹੀਂ ਲੱਗਦਾ, ਕੋਈ ਸਾਥ ਨਹੀਂ ਦਿੰਦਾ। ਗੁਰਬਾਣੀ ਨੇ ਗੱਲ ਕੀ, ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਾਈ। ਜਿੱਥੇ ਮਾਂ ਪਿਓ ਭੈਣ ਭਰਾ ਕਿਸੇ ਨੇ ਮਦਦਗਾਰ ਨਹੀਂ ਬਣਨਾ, ਉੱਥੇ ਵਾਹਿਗੁਰੂ ਜੀ ਦਾ ਨਾਮ ਤੇਰਾ ਮਦਦਗਾਰ ਬਣੇਗਾ। ਪਰ ਇਹ ਗੱਲ ਚੇਤੇ ਰੱਖਣਾ, ਜੇ ਸਾਰੀ ਜ਼ਿੰਦਗੀ ਜੁੜਿਆ ਰਿਹਾ ਰਿਸ਼ਤੇਦਾਰਾਂ ਨਾਲ ਹੀ, ਜੇ ਸਾਰੀ ਜ਼ਿੰਦਗੀ ਰਿਸ਼ਤੇਦਾਰਾਂ ਜਾਂ ਪਰਿਵਾਰ ਦੀ ਖਾਤਰ ਝੂਠ ਬੋਲਦਾ ਰਿਹਾ, ਬੇਈਮਾਨੀ ਕਰਦਾ ਰਿਹਾ, ਸਾਰੀ ਜ਼ਿੰਦਗੀ ਕਦੀ ਸੱਚ ਧਰਮ ਦਾ ਘਰ ਬਣਿਆ ਹੀ ਨਹੀਂ ਹੈ, ਤੇ ਫਿਰ ਔਖੇ ਵੇਲੇ ਰੱਬ ਕਿੱਥੋਂ ਚੇਤੇ ਆ ਜਾਏਗਾ? ਰੱਬ ਨੂੰ ਦੇ ਚੇਤੇ ਨਹੀਂ ਕੀਤਾ, ਜਿਨ੍ਹਾਂ ਨਾਲ ਜੁੜਿਆ ਚੇਤੇ ਤੇ ਉਹੀ ਆਉਣੇ ਨੇ। ਮਰਨ ਦਾ ਦੁੱਖ ਕੋਈ ਨਹੀਂ, ਸਰੀਰ ਤਿਆਗਣ ਦਾ ਕੋਈ ਦੁੱਖ ਨਹੀਂ, ਸਰੀਰ ਤੇ ਪਸ਼ੂ ਵੀ ਤਿਆਗ ਦਿੰਦੇ, ਦੁੱਖ ਕੀ ਹੈ? ਦੁੱਖ ਤਾਂ ਇਹ ਹੁੰਦਾ ਕਿ ਜਿਨ੍ਹਾਂ ਦੀ ਖਾਤਰ ਮੈਂ ਇੰਨਾ ਕੁਝ ਕੀਤਾ ਮੇਰਾ ਸਾਥ ਛੱਡ ਗਏ, ਜਿਸ ਘਰ ਨੂੰ ਬਣਾਉਣ ਲਈ ਇੰਨਾ ਮੈਂ ਯਤਨ ਕੀਤਾ ਉਹ ਘਰ ਚੋਂ ਮੈਨੂੰ ਹੁਣੇ ਬਾਹਰ ਕੱਢ ਦਿੱਤਾ। ਦੁੱਖ ਤਾਂ ਇਹ ਹੈ ਜਿਸ ਵੇਲੇ ਔਖਾ ਵੇਲਾ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲਗਾ ਹੇਤ। ਇੱਕ ਖਿਨ ਵਿੱਚ ਸਾਰੇ ਸਾਥ ਛੱਡ ਜਾਂਦੇ ਨੇ, ਜਿਨ੍ਹਾਂ ਤੇ ਅੱਜ ਤੈਨੂੰ ਮਾਣ ਹੈ, ਇੱਕ ਖਿਨ ਵਿੱਚ ਉਹ ਪੱਲਾ ਝਾੜ ਕੇ ਲਾਂਬੇ ਹੋ ਜਾਂਦੇ ਹਨ, ਕੋਈ ਨੇੜੇ ਨਹੀਂ ਲੱਗਦਾ।
ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ।
ਸਤਿਗੁਰੂ ਜੀ ਕਹਿੰਦੇ ਘਰ ਕੀ ਨਾਰ, ਘਰ ਦੀ ਇਸਤਰੀ, ਦੇਖੋ ਭਾਵੇਂ ਇਸਤਰੀ ਹੋਏ ਤੇ ਭਾਵੇਂ ਮਰਦ, ਇਹ ਦੋਵਾਂ ਦੇ ਪ੍ਰਤੀ ਹੈ, ਇਹ ਨਾ ਕਹਿਣਾ ਕਿ ਇਸਤਰੀ ਸਾਥ ਨਹੀਂ ਦਿੰਦੀ, ਸਾਡੇ ਮਰਦ ਸਾਥ ਦਿੰਦਾ। ਸਤਿਗੁਰੂ ਜੀ ਕਹਿੰਦੇ ਘਰ ਦੀ ਜਿਹੜੀ ਇਸਤਰੀ ਹੈ, ਜਿਹੜੀ ਸਦਾ ਨੇੜੇ ਰਹਿੰਦੀ ਹੈ, ਜਾਂ ਅਸੀਂ ਜਿਹਦੇ ਸਦਾ ਨੇੜੇ ਰਹਿੰਦੇ ਹਾਂ, ਜਿਹੜਾ ਨੇੜੇ ਤੋਂ ਨੇੜੇ ਦਾ ਵੀ ਰਿਸ਼ਤਾ ਹੈ, ਜਿਹਨੂੰ ਆਪਾਂ ਸੋਚਦੇ ਕਿ ਸਾਡੇ ਕੋਲ ਹੀ ਹੈ, ਸਾਡੇ ਨੇੜੇ ਹੀ ਹੈ।
ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
ਜਦੋਂ ਜੀ ਆਤਮਾ ਇਸ ਸਰੀਰ ਨੂੰ ਛੱਡ ਜਾਂਦੀ ਹੈ ਤੇ ਉਦੋਂ ਬਾਅਦ ਪ੍ਰੇਤ, ਪ੍ਰੇਤ ਦਾ ਅਰਥ ਹੁੰਦਾ ਹੈ ਗੁਜ਼ਰਿਆ ਹੋਇਆ, ਮਰ ਚੁੱਕਾ, ਗੁਜ਼ਰਿਆ ਹੋਇਆ। ਜਦੋਂ ਸਰੀਰ ਚੋਂ ਪ੍ਰਾਣ ਨਿਕਲ ਜਾਣਾ, ਕਹਿੰਦੇ ਤੇ ਮਰ ਗਿਆ, ਉਦੋਂ ਫਿਰ ਉਹਨੂੰ ਮਰ ਗਿਆ ਕਹਿੰਦੇ ਨੇ। ਉਸ ਸਰੀਰ ਨੂੰ ਜਿਹਨੂੰ ਪਹਿਲਾਂ ਨਾਂ ਲੈ ਕੇ ਆਪਾਂ ਚੇਤੇ ਕਰਦੇ, ਉਹਨੂੰ ਕਹਿੰਦੇ ਇੱਥੇ ਸਰੀਰ ਪਿਆ, ਇੱਥੇ ਬਾਡੀ ਪਈ ਹੈ, ਬਾਡੀ ਨੂੰ ਇੱਧਰ ਲਿਆਓ, ਬਾਡੀ ਨੂੰ ਇੱਧਰ ਕਰੋ, ਫਿਰ ਉਹ ਨਾਂ ਭੁੱਲ ਜਾਂਦਾ। ਜਿਸ ਨਾਮ ਨੂੰ ਬਣਾਉਣ ਲਈ ਬੰਦਾ ਬੜੀ ਮਿਹਨਤ ਕਰਦਾ ਕਿ ਮੇਰਾ ਨਾਮ ਬਣ ਜਾਏ, ਉਹ ਫਿਰ ਬਾਡੀ ਬਣ ਜਾਂਦੀ ਹੈ, ਉਹਦੇ ਚੋਂ ਪ੍ਰਾਣ ਨਿਕਲ ਗਏ। ਸਤਿਗੁਰੂ ਜੀ ਕਹਿੰਦੇ ਨੇੜੇ ਤੋਂ ਨੇੜੇ ਰਿਸ਼ਤਾ ਪਤੀ ਪਤਨੀ ਦੇ ਹੀ ਨਾ, ਪਤਨੀ ਨੇੜੇ ਹੈ, ਪਤੀ ਨੇੜੇ ਹੈ, ਲੇਕਿਨ ਜਦੋਂ ਪ੍ਰਾਣ ਨਿਕਲਦੇ ਨੇ ਉਹ ਵੀ ਪ੍ਰੇਤ ਪ੍ਰੇਤ ਕਰਕੇ, ਮਰ ਗਿਆ ਮਰ ਗਿਆ ਕਹਿ ਕੇ ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਹਨ।
ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸੋ ਨੇਹੋ ਲਗਾਇਓ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿ ਜਿਸ ਰਿਸ਼ਤਿਆਂ ਨਾਲ ਤੂੰ ਨੇਹੋ ਲਗਾਇਆ, ਦੇਖੋ ਗੁਰਬਾਣੀ ਇਹਨਾਂ ਰਿਸ਼ਤਿਆਂ ਨੂੰ ਤਿਆਗਣ ਦੀ ਗੱਲ ਨਹੀਂ ਕਹਿੰਦੀ। ਇਹ ਰਿਸ਼ਤੇ ਤੇ ਭਾਗਾਂ ਵਾਲਿਆਂ ਨੂੰ ਮਿਲਦੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਪਰ ਇਹ ਰਿਸ਼ਤੇ ਮਿਲੇ ਸਨ ਕਿ ਇਹਨਾਂ ਰਿਸ਼ਤਿਆਂ 'ਚ ਰਹਿੰਦਿਆਂ ਹੋਇਆਂ ਅਸੀਂ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਈਏ। ਜਿਸ ਵਾਹਿਗੁਰੂ ਜੀ ਨੇ ਸਾਨੂੰ ਇਹ ਰਿਸ਼ਤੇਦਾਰੀਆਂ ਦਿੱਤੀਆਂ, ਸੁੱਖ ਸਹੂਲਤਾਂ ਦਿੱਤੀਆਂ ਨੇ, ਇਹਨਾਂ ਰਿਸ਼ਤਿਆਂ ਦੇ ਰਾਹੀਂ ਸਗੋਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੀਏ। ਗ੍ਰਿਸ਼ਤੀ ਬੰਦਾ ਤੇ ਰੱਬ ਦੀ ਬੰਦਗੀ ਬਹੁਤ ਹੀ ਕਰ ਸਕਦਾ। ਕਿਉਂ ਕਰ ਸਕਦਾ ਬਹੁਤੀ? ਕਿਉਂਕਿ ਕਈ ਵਾਰੀ ਕਈਆਂ ਦੇ ਮਨ 'ਚ ਖਿਆਲ ਸੀ ਕਿ ਗ੍ਰਿਸ਼ਤ ਬੋਝ ਹੈ ਧਰਤੀ 'ਤੇ, ਸਾਡੇ ਗ੍ਰਿਸ਼ਤ ਜੰਜਾਲ ਹੈ ਸਾਡੀ ਜ਼ਿੰਦਗੀ ਦੇ ਅੰਦਰ। ਗ੍ਰਿਸ਼ਤ ਜੰਜਾਲ ਨਹੀਂ ਹੈ, ਗ੍ਰਿਸ਼ਤ ਤਾਂ ਸਭ ਤੋਂ ਉੱਤਮ ਧਰਮ ਹੈ। ਗ੍ਰਿਸ਼ਤੀ ਬੰਦਾ ਤੇ ਜ਼ਿਆਦਾ ਰੱਬ ਦੀ ਬੰਦਗੀ ਕਰ ਸਕਦਾ। ਰੱਬ ਨੇ ਘਰ 'ਚ ਧੀਆਂ ਪੁੱਤਰ ਦਿੱਤੇ, ਉਹਨਾਂ ਨੂੰ ਦੇਖ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੇ ਕਿ ਵਾਹਿਗੁਰੂ ਜੀ ਨੇ ਕਿੰਨੇ ਬੱਚੇ ਦਿੱਤੇ, ਸੋਹਣੇ ਬੱਚੇ, ਸਿਆਣੇ ਬੱਚੇ ਦਿੱਤੇ ਨੇ। ਰਿਸ਼ਤੇਦਾਰੀਆਂ ਨੂੰ ਦੇਖ ਕੇ ਵਾਹਿਗੁਰੂ ਜੀ ਦਾ ਧੰਨਵਾਦ ਕਰੇ। ਪਰ ਹੋਇਆ ਕੀ? ਕੋਈ ਰੁਤਬਾ ਮਾੜਾ ਨਹੀਂ, ਕੋਈ ਰਿਸ਼ਤਾ ਮਾੜਾ ਨਹੀਂ, ਕੋਈ ਥਾਂ ਮਾੜੀ ਨਹੀਂ, ਕੋਈ ਮਨੁੱਖ ਮਾੜਾ ਨਹੀਂ ਹੈ, ਕੋਈ ਪਦਾਰਥ ਮਾੜਾ ਨਹੀਂ ਹੈ। ਮਾੜਾ ਤੇ ਸਾਡੇ ਉਹਦੇ ਪ੍ਰਤੀ ਨਜ਼ਰੀ ਹੈ। ਦੇਖੋ ਜੇ ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿੰਦੇ ਹਾਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਤੇ ਰਿਸ਼ਤੇ ਤਾਂ ਸਗੋਂ ਸਾਡੀ ਬੰਦਗੀ ਵਿੱਚ ਬਹੁਤੇ ਮਦਦਗਾਰ ਬਣਦੇ ਨੇ। ਇਹਨਾਂ ਰਿਸ਼ਤਿਆਂ 'ਚ ਰਹਿ ਕੇ ਅਸੀਂ ਰੱਬ ਦਾ ਬਹੁਤਾ ਨਾਮ ਜਪ ਸਕਦੇ ਹਾਂ। ਮਤਾਂ ਸੋਚਣਾ ਕਿ ਜਿੰਨਾ ਘਰ ਤਿਆਗ ਦਿੱਤਾ ਬਹੁਤਾ ਨਾਮ ਜਪਦੇ ਨੇ, ਕੋਈ ਜਪਦਾ ਤੇ ਮੁਬਾਰਕ ਹੈ ਬਈ, ਭਾਗਾਂ ਵਾਲ ਹੈ। ਪਰ ਜ਼ਰੂਰੀ ਨਹੀਂ, ਕਈ ਵਾਰੀ ਇਹ ਹੁੰਦਾ ਕਿ ਦੇਸ਼ ਸੋੜ ਪ੍ਰਦੇਸ਼ੇ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ। ਘਰ ਤਿਆਗਣ ਦੀ, ਪਰਿਵਾਰ ਤਿਆਗਣ ਦੀ ਗੱਲ ਕਿਤੇ ਨਹੀਂ ਸਤਿਗੁਰੂ ਜੀ ਨੇ ਕਹੀ। ਸਤਿਗੁਰੂ ਜੀ ਨੇ ਤਿਆਗਿਆ ਕਿ ਹੰਕਾਰ ਤਿਆਗਣਾ। ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਾ ਜਾਏ, ਮਾਨ ਮੁਨੀ ਮੁਨ ਵਰ ਖਲੇ ਮਾਣ ਸਭੇ ਕੋ ਖਾਏ। ਘਰ ਤਿਆਗਣ ਦੀ ਗੱਲ ਨਹੀਂ, ਹੰਕਾਰ ਤਿਆਗਣਾ ਸੀ। ਰਿਸ਼ਤੇਦਾਰਿਆਂ 'ਚ ਰਹਿੰਦੇ ਹਾਂ ਜੇ ਆਪਾਂ ਕਹੀ ਕਿ ਵਾਹਿਗੁਰੂ ਜੀ ਦੀਆਂ ਇਹ ਦਾਤਾਂ ਨੇ ਹੰਕਾਰ ਤਿਆਗਤਾ, ਰੱਬ ਦੀ ਬੰਦਗੀ ਬਣ ਗਈ। ਰਿਸ਼ਤੇਦਾਰਾਂ 'ਚ ਰਹਿੰਦੇ ਹਾਂ, ਘਰ ਪਰਿਵਾਰ 'ਚ ਰਹਿੰਦੇ ਹਾਂ, ਕਾਰੋਬਾਰ ਕਰਦੇ ਇੱਕ ਭਾਵਨਾ ਬਣ ਜਾਏ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆਪਾਂ ਤੇ ਬਹੁਤੀ ਬੰਦਗੀ ਕਰ ਸਕਦੇ ਹਾਂ। ਇੱਕ ਗ੍ਰਿਸ਼ਤੀ ਬੰਦਾ ਹੈ ਜਿਹੜਾ ਮਾਨਵਤਾ ਦੀ ਖਾਤਰ ਆਪਣੇ ਚਾਰ ਪੁੱਤਰ ਕੁਰਬਾਨ ਕਰ ਸਕਦਾ, ਜਿਹੜਾ ਕਹਿੰਦੇ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕੋਈ ਤਿਆਗੀ ਕਰ ਸਕਦਾ ਇੱਦਾਂ? ਉਹ ਨਹੀਂ ਕਰ ਸਕਦਾ ਇੱਦਾਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਸਲੀ ਤਿਆਗ ਦਿੱਤਾ ਕਿ ਇਸ ਪਰਿਵਾਰ 'ਚ ਰਹਿੰਦੇ ਹਾਂ, ਸੰਸਾਰ 'ਚ ਰਹਿੰਦੇ ਹਾਂ, ਆਪਾਂ ਇਹਨਾਂ ਦੇ ਮੋਹ 'ਚ ਨਹੀਂ ਪੈਣਾ, ਡਿਊਟੀਆਂ ਕਰਨੀਆਂ, ਫਰਜ਼ ਨਿਭਾਉਣੇ ਨੇ। ਸਾਨੂੰ ਰੱਬ ਨੇ ਇਸ ਧਰਤੀ 'ਤੇ ਭੇਜਿਆ, ਮਾਂ ਬਾਪ ਨੇ ਪਾਲਿਆ, ਅਸੀਂ ਬੱਚਿਆਂ ਨੂੰ ਪਾਲੀਏ, ਆਪਣਾ ਫਰਜ਼ ਨਿਭਾਈਏ। ਬੱਚੇ ਆਪਣੇ ਮਾਂ ਬਾਪ ਨੂੰ ਪਾਲਣ, ਆਪਣਾ ਫਰਜ਼ ਨਿਭਾਉਣ। ਜੋ ਰੁਤਬੇ ਰਿਸ਼ਤੇਦਾਰੀਆਂ ਦਿੱਤੀਆਂ ਨੇ, ਇਹਨਾਂ ਦੀ ਕੋਈ ਅਹਿਮੀਅਤ ਹੈ? ਕੇਵਲ ਪਤੀ ਪਤਨੀ ਲਾਵਾਂ ਲੈਣ ਨਾਲ ਨਹੀਂ ਕੋ ਬਣ ਜਾਂਦਾ। ਪਤੀ ਦਾ ਕੁਝ ਫਰਜ਼ ਹੈ, ਪਤਨੀ ਦਾ ਕੁਝ ਫਰਜ਼ ਹੈ। ਬੱਚੇ ਕੇਵਲ ਜਨਮ ਲੈਣ ਨਾਲ ਬੱਚੇ ਨਹੀਂ ਬਣ ਜਾਂਦੇ, ਪੁੱਤਰ ਦਾ ਕੋਈ ਫਰਜ਼ ਹੈ, ਧੀ ਦਾ ਕੋਈ ਫਰਜ਼ ਹੈ। ਰਿਸ਼ਤੇਦਾਰੀ ਹੁੰਦੇ ਹਾਂ ਜਾਂ ਜਿਸ ਰੁਤਬੇ 'ਤੇ ਅਸੀਂ ਬੈਠੇ ਹਾਂ, ਰੁਤਬੇ 'ਤੇ ਕੁਰਸੀ 'ਤੇ ਬੈਠਣਾ ਹੀ ਉਹ ਰੁਤਬਾ ਨਹੀਂ ਹੈ, ਉਸ ਰੁਤਬੇ ਦੀ ਕੋਈ ਜ਼ਿੰਮੇਵਾਰੀ ਹੈ। ਕਿਸੇ ਵੀ ਰੁਤਬੇ ਦੀ ਜਦੋਂ ਅਸੀਂ ਜ਼ਿੰਮੇਵਾਰੀ ਨੂੰ ਸਮਝ ਆਵਾਂਗੇ, ਕਿਸੇ ਵੀ ਰਿਸ਼ਤੇ ਦੀ ਅਹਿਮੀਅਤ ਨੂੰ ਜਦੋਂ ਅਸੀਂ ਸਮਝ ਆਵਾਂਗੇ, ਉਹ ਰਿਸ਼ਤੇਦਾਰੀਆਂ ਸੁਖਦਾਈ ਹੋ ਜਾਣਗੀਆਂ, ਵਾਹਿਗੁਰੂ ਜੀ ਦੀ ਬੰਦਗੀ ਜੁੜਨ ਦੇ ਲਈ ਸਾਡੇ ਲਈ ਉਹ ਸਾਧਨ ਬਣ ਜਾਣਗੀਆਂ। ਪਰ ਜਦੋਂ ਉਹਨਾਂ ਦੀ ਅਹਿਮੀਅਤ ਨੂੰ ਜਾਂ ਜ਼ਿੰਮੇਵਾਰੀ ਨੂੰ ਨਹੀਂ ਅਸੀਂ ਸਮਝਾਂਗੇ, ਉਹ ਸਾਡੇ ਲਈ ਜੰਜਾਲ ਬਣ ਜਾਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨਾਲ ਤੂੰ ਨੇਹੋ ਲਗਾਇਆ, ਮੋਹ ਇੱਕ ਹੁੰਦਾ ਪਿਆਰ ਕਰਨਾ, ਇੱਕ ਹੁੰਦਾ ਮੋਹ ਕਰਨਾ। ਮੋਹ ਦਾ ਅਰਥ ਹੁੰਦਾ ਹੈ ਕਿ ਇਹੀ ਮੇਰੇ ਨੇ, ਉਹਨਾਂ ਦੀ ਖਾਤਰ ਝੂਠ ਬੋਲਣਾ, ਉਹਨਾਂ ਦੀ ਖਾਤਰ ਹੰਕਾਰ ਕਰਨਾ, ਉਹਨਾਂ ਦੀ ਖਾਤਰ ਬੇਈਮਾਨੀ ਕਰਨੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨਾਲ ਤੇਰਾ ਨਿਹੋ ਲੱਗਾ ਹੋਇਆ, ਇਹਨਾਂ ਮੋਹ ਲੱਗਾ ਹੋਇਆ, ਦੇਖ ਇਹਨਾਂ ਦਾ ਵਿਹਾਰ ਤਾਂ ਇਹੋ ਜਿਹਾ ਕਿ ਇਹਨਾਂ ਵਿੱਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਭਾਈ ਅਖੀਰ ਵੇਲੇ, ਅਖੀਰ ਦਰ ਕੇ ਜਦੋਂ ਤੇਰੇ ਤੇ ਬਿਪਤਾ ਆਉਣੀ, ਜਦੋਂ ਤੇਰਾ ਔਖਾ ਸਮਾਂ ਆਉਣਾ, ਉਦੋਂ ਕਿਸੇ ਨੇ ਕੰਮ ਨਹੀਂ ਆਉਣਾ, ਕਿਸੇ ਨੇ ਸਾਥ ਨਹੀਂ ਦੇਣਾ, ਉੱਥੇ ਤੇਰਾ ਸਾਥ ਦੇਣਾ ਹੈ ਪਰਮਾਤਮਾ ਨੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਕਿ ਆਪਾਂ ਜ਼ਿੰਦਗੀ 'ਚ ਇਹਨਾਂ ਰਿਸ਼ਤੇਦਾਰੀਆਂ 'ਚ ਰਹਿੰਦੇ ਹਾਂ, ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਜੁੜੀਏ। ਜਦੋਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਜੋ ਰਿਸ਼ਤੇਦਾਰੀਆਂ 'ਚੋਂ ਸੁੱਖ ਚਾਹੁੰਦੇ ਹਾਂ, ਜੋ ਆਪਾਂ ਪਦਾਰਥਾਂ 'ਚੋਂ ਸੁੱਖ ਚਾਹੁੰਦੇ ਹਾਂ, ਇਹ ਪਦਾਰਥ ਰਿਸ਼ਤੇਦਾਰੀਆਂ 'ਤੇ ਸਾਡੀ ਕੇਵਲ ਦੁਨਿਆਵੀ ਸੁੱਖ ਸਹੂਲਤਾਂ ਸਾਨੂੰ ਦੇ ਸਕਦੀਆਂ ਨੇ, ਲੋੜਾਂ ਪੂਰੀਆਂ ਕਰ ਸਕਦੀਆਂ ਨੇ, ਲੇਕਿਨ ਜੋ ਅਸਲੀ ਸੁੱਖ ਹੈ ਜਿਹਨੂੰ ਆਪਾਂ ਆਨੰਦ ਕਹਿੰਦੇ ਹਾਂ, ਉਹ ਆਨੰਦ ਮਿਲਣਾ ਹੈ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ। ਅਤੇ ਸਤਿਗੁਰੂ ਜੀ ਨੇ ਸਾਨੂੰ ਇੱਕ ਪ੍ਰੇਰਣਾ ਕੀਤੀ ਕਿ ਬੰਦਿਆ ਇਹ ਸਾਰੇ ਸੰਸਾਰ ਵਿੱਚ ਰਹਿੰਦੇ ਹਾਂ, ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ। ਓਟ ਕੇਵਲ ਵਾਹਿਗੁਰੂ ਜੀ ਲੈ, ਓਟ ਗੋਬਿੰਦ ਗੋਪਾਲ ਰਹਿ ਸੇਵਾ ਸਵਾਮੀ ਲਾਹ, ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਓ। ਜਿੱਥੇ ਸਤਿਗੁਰੂ ਜੀ ਨੇ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਇਹ ਜਗਤ ਦਾ ਵਿਹਾਰ ਅਸਲੀਅਤ ਦੱਸੀ ਕਿ ਅਸਲੀਅਤ ਕੀ ਹੈ, ਕਿ ਕਿਸੇ ਨੇ ਸਾਡੇ ਔਖੇ ਵੇਲੇ ਮਦਦਗਾਰ ਨਹੀਂ ਬਣਨਾ, ਕਿਸੇ ਦੀ ਖਾਤਰ ਝੂਠ ਬੋਲਣ ਦੀ, ਬੇਈਮਾਨਣ ਦੀ, ਕਰਨ ਦੀ ਕੋਈ ਲੋੜ ਨਹੀਂ ਹੈ, ਸਾਥ ਸਾਡੇ ਅਮਲਾਂ ਨੇ ਦੇਣਾ। ਕਰਮੀ ਆਪੋ ਆਪਣੀ ਕੇ ਨੇੜੇ, ਕੇ ਦੂਰ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਸਮਝਾਇਆ। ਉੱਥੇ ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਆਓ ਆਪਾਂ ਉਹ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਸੂਹੀ ਮਹੱਲਾ ਪੰਜਵਾ,
ਇਹ ਮੁੱਖ ਵਾਕ ਸੂਹੀ ਰਾਗ ਵਿੱਚੋਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ ਕੀਤਾ ਹੋਇਆ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 748 ਤੇ ਸੁਭਾਇਮਾਨ ਹੈ ਜੀ।
ਜੋ ਕਿਛੁ ਕਰੈ ਸੋਈ ਪ੍ਰਭ ਮੰਨਹਿ, ਹੋਇ ਰਾਮ ਨਾਮ ਰੰਗ ਰਾਤੇ।
ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ, ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ, ਸਤਿਗੁਰੂ ਜੀ ਹਰੀ ਦੇ ਸੰਤਾਂ ਦੀ ਗੱਲ ਕਰਦੇ ਨੇ, ਹਰੀ ਦੇ ਸੰਤ। ਜਦੋਂ ਹਰੀ ਦੇ ਸੰਤ ਦੀ ਗੱਲ ਹੈ ਤਾਂ ਮਤਲਬ ਕਿ ਹੋਰ ਵੀ ਸੰਤ ਕੋਈ ਹੋਣਗੇ। ਸਤਿਗੁਰੂ ਜੀ ਨੇ ਹਰੀ ਦੇ ਸੰਤਾਂ ਦੀ ਬਹੁਤ ਵਡਿਆਈ ਕੀਤੀ ਹੈ, ਬੜੀ ਮਹਿਮਾ ਗਾਇਨ ਕੀਤੀ, ਕਹਿਣਗੇ ਹਰੀ ਦੇ ਸੰਤਾਂ ਵਰਗਾ ਹੋਰ ਇਸ ਧਰਤੀ 'ਤੇ ਹੈ ਹੀ ਕੋਈ ਨਹੀਂ। ਹਰੀ ਦੇ ਸੰਤਾਂ ਵਿੱਚ ਅਤੇ ਹਰੀ ਵਿੱਚ ਕੋਈ ਫਰਕ ਨਹੀਂ ਹੁੰਦਾ, ਸੰਤ ਅਤੇ ਪਰਮਾਤਮਾ ਜਿਹੜੇ ਇੱਕ ਹੀ ਸੰਤ ਅਨੰਤ ਹੈ, ਭੇਦ ਨਾ ਹੀ, ਸੰਤ ਵਿੱਚ ਅਨੰਤ ਵਿੱਚ ਕੋਈ ਅੰਤਰ ਨਹੀਂ ਹਰੀ ਕੇ ਸੰਤ ਵਿੱਚ। ਸਤਿਗੁਰੂ ਜੀ ਨੇ ਥੋੜ੍ਹਾ ਸਾਨੂੰ ਸਮਝਾਇਆ ਹੈ, ਕਿਉਂਕਿ ਧਰਤੀ 'ਤੇ ਹਰ ਚੀਜ਼ ਦੀ ਨਕਲ ਚੱਲ ਜਾਂਦੀ, ਬਗਲਾ ਵੀ ਦੇਖੋ ਨੂੰ ਉਹੋ ਜਿਹਾ ਹੈ, ਹੰਸ ਵੀ ਉਹੋ ਜਿਹਾ। ਜਿਸ ਬੰਦੇ ਨੂੰ ਗਿਆਨ ਨਹੀਂ ਹੈ, ਕਈ ਵਾਰੀ ਬਗਲੇ ਨੂੰ ਹੰਸ ਸਮਝ ਬੈਠਦਾ, ਦੋਵਾਂ 'ਚ ਬੜਾ ਅੰਤਰ ਹੈ ਸੁਭਾਅ ਕਰਕੇ। ਸਤਿਗੁਰੂ ਜੀ ਨੇ ਗੁਰਬਾਣੀ 'ਚ ਸੰਤਾਂ ਦੀ ਬਹੁਤ ਵਡਿਆਈ ਕੀਤੀ, ਜਿਨ੍ਹਾਂ ਸਾਹਸ ਗਰਾਸ ਨਾ ਵਿਸਰੇ, ਹਰਨਾਮਾ ਮਨ ਮਨ ਤਨਸੇ ਸਹੀ, ਨਾਨਕਾ ਪੂਰਨ ਸੋਈ ਸੰਤ। ਸੰਤ ਪਰਮਾਤਮਾ ਦੇ ਨਿੱਤ ਅਵਤਾਰ ਨੇ, ਸੰਤ ਉਦੋਂ ਕੋ ਬਣਦਾ ਜਦੋਂ ਰੱਬ ਵਿੱਚ ਲਿਵਲੀਨ ਹੋ ਜਾਂਦਾ, ਰੱਬ ਵਰਗਾ ਬਣ ਜਾਂਦਾ। ਰੱਬ ਵਰਗਾ ਅਰਥ ਕੇ ਰੱਬ ਵਰਗਾ ਉਹਦਾ ਸੁਭਾਅ ਬਣ ਗਿਆ, ਰੱਬ ਵਰਗਾ ਕੋਈ ਨਹੀਂ ਹੈ, ਅਤੇ ਜਿਹਦਾ ਸੁਭਾਅ ਰੱਬ ਵਰਗਾ ਬਣ ਗਿਆ ਉਹਦੇ ਵਰਗਾ ਵੀ ਇਸ ਧਰਤੀ 'ਤੇ ਕੋਈ ਨਹੀਂ। ਆਪਾਂ ਕਈ ਵਾਰੀ ਕਹਿੰਦੇ ਤੇ ਰੱਬ ਵਰਗਾ, ਨਿਰਵੈਰ, ਨਿਰਭਉ, ਸਾਰਿਆਂ 'ਤੇ ਪਰਉਪਕਾਰ ਕਰਨ ਵਾਲਾ, ਸਮ ਦ੍ਰਿਸ਼ਟੀ ਵਾਲਾ, ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ। ਜਿੱਥੇ ਕਿਤੇ ਰੱਬ ਦਾ ਸੰਤ ਬੈਠ ਜੇ ਨਾ, ਰੱਬ ਦਾ ਸੰਤ, ਹਰੀ ਕਾ ਸੰਤ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਉਹ ਸਥਾਨ ਸੁਹਾਵਣਾ ਹੋ ਜਾਂਦਾ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ। ਜਿੱਥੇ ਕਿਤੇ ਹਰੀ ਦਾ ਸੰਤ ਬੈਠ ਜਾਏ, ਉਸ ਸਮਾਜ ਵਿੱਚ ਬਸੰਤ ਆ ਜਾਂਦੀ, ਉਸ ਸਮਾਜ ਵਿੱਚ ਨਸ਼ੇ ਪ੍ਰਚਲਿਤ ਨਹੀਂ ਹੁੰਦੇ, ਉਸ ਸਮਾਜ ਵਿੱਚ ਖੁਦਕਸ਼ੀਆਂ ਕਰਨ ਵਾਲਾ ਸਮਾਜ ਨਹੀਂ ਬਣਦਾ ਜਿੱਥੇ ਹਰੀ ਕੇ ਸੰਤ ਬੈਠ ਜਾਣ। ਹਰੀ ਕੇ ਜਨ ਜਿੱਥੇ ਬੈਠਦੇ ਨੇ, ਉਹ ਧਰਤੀ ਭਾਗਾਂ ਵਾਲੀ ਬੈਠ ਜਾਂਦੀ, ਉਹ ਧਰਤੀ ਜਿਹੜੀ ਹੈ ਸੁਹਾਵਣੀ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਦੇ ਸੰਤਾਂ ਦੀ ਵਡਿਆਈ ਕੀ ਹੈ, ਕਿ ਜੋ ਕਿਛੁ ਕਰੈ ਸੋਈ ਭਰਮ ਮੰਨੈ, ਉਹ ਰਾਮ ਨਾਮ ਰੰਗ ਰਾਤੇ। ਉਹ ਤਾਂ ਹਮੇਸ਼ਾ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ, ਅਤੇ ਜੋ ਕੁਝ ਪਰਮਾਤਮਾ ਕਰਦਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਵਾਹਿਗੁਰੂ ਜੀ ਦੇ ਸੰਤ ਦੀ ਪਹਿਲੀ ਇਹ ਵਡਿਆਈ ਹੈ ਕਿ ਵਾਹਿਗੁਰੂ ਜੀ ਦੇ ਬਾਣੀ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ। ਜੋ ਕਿਸ ਕਰ ਹੈ ਸੋਈ ਪ੍ਰਭ ਮਾਨੇ, ਜੋ ਪਰਮਾਤਮਾ ਕਰਦਾ ਉਹ ਕਹਿੰਦੇ ਤੇਰਾ ਕੀਆ ਮਿੱਠਾ ਲੱਗੇ। ਵਾਹਿਗੁਰੂ ਜੀ ਤੇਰੀ ਕੀਤੀ ਹਰ ਗੱਲ ਹੀ ਮਿੱਠੀ ਲੱਗਦੀ ਹੈ। ਸੰਤ ਕੋਈ ਉਦੋਂ ਹੀ ਬਣਦਾ ਜਦੋਂ ਰੱਬ ਦੀ ਰਜਾ ਵਿੱਚ ਲਿਵਲੀਨ ਹੋ ਜਾਂਦੇ। ਆਪਾਂ ਇੱਕ ਰੋਜ਼ ਬਚਨ ਪੜ੍ਹਦੇ, ਕਿਵ ਸਚਿਆਰਾਂ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਚਿਆਰ ਸੰਤ ਬ੍ਰਹਮ ਗਿਆਨੀ ਗੁਰਮੁਖ ਇਹ ਬਰਾਬਰ ਸਮਰਥਕ ਸ਼ਬਦ ਨੇ। ਸਚਿਆਰ ਦਾ ਅਰਥ ਵੀ ਸੰਤ, ਸੰਤ ਤੇ ਸਚਿਆਰ ਕਿਵੇਂ ਬਣਦੇ ਨੇ? ਜਦੋਂ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮਿੱਠਾ ਮਾਨੇ, ਹੋਏ ਰਹੇ ਸਭ ਕੀ ਪਗ ਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ। ਸਤਿਗੁਰੂ ਜੀ ਕਹਿੰਦੇ ਸੰਤਾਂ ਦੀ ਰਹਿਤ ਸੁਣ ਲਓ, ਅੱਠੇ ਪੈ ਰੱਬ ਨੂੰ ਨੇੜੇ ਸਮਝਦੇ ਨੇ। ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ ਨਾ, ਉਹ ਡਰਦੇ ਨਾ ਕਿਸੇ ਨੂੰ, ਡਰਾਉਂਦੇ ਨੇ ਉਹ ਕਿਸੇ ਨਾਲ, ਲੜਦੇ ਝਗੜਦੇ ਨਹੀਂ। ਇਹ ਹਰੀ ਦੇ ਸੰਤਾਂ ਦੀ ਗੱਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਉਹ ਵਾਹਿਗੁਰੂ ਜੀ ਦੇ ਰੰਗ 'ਚ ਜਿਹੜੇ ਰੰਗੇ ਹੋਏ ਹਰੀ ਦੇ ਸੰਤ ਨੇ, ਜੋ ਕੁਝ ਪਰਮਾਤਮਾ ਕਰਦਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ।
ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ।
ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਪਛਾਣ ਲਿਆ, ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ, ਵਾਹਿਗੁਰੂ ਜੀ ਦੇ ਚਰਨਾਂ ਦੇ ਆਸਰੇ ਤੇ ਰਹਿੰਦੇ ਨੇ, ਉਹਨਾਂ ਦੀ ਸਭਨਾ ਸੋਭਾ ਸਾਰੀ ਦੁਨੀਆਂ ਤੇ ਹੁੰਦੀ ਹੈ। ਉਹ ਨਹੀਂ ਹੈ ਕਿ ਕੁਝ ਖਾਸ ਲੋਕ ਕਰਨ ਤੇ ਕੁਝ ਵਿਰੋਧਤਾ ਕਰਨ, ਉਹਨਾਂ ਦੀ ਸੋਭਾ ਸਾਰੀ ਦੁਨੀਆਂ ਤੇ ਹੁੰਦੀ ਹੈ। ਸੰਤ ਕੋਈ ਉਦੋਂ ਬਣਦਾ ਜਦੋਂ ਰੱਬ ਦੇ ਵਿੱਚ ਲਿਵਲੀਨ ਹੋ ਜਾਏ। ਰੱਬ ਸਰਬੱਤ ਦਾ ਭਲਾ ਕਰਦਾ, ਸੰਤ ਵੀ ਸਰਬੱਤ ਦਾ ਭਲਾ ਕਰਦਾ। ਪਰਮਾਤਮਾ ਨਿਰਵੈਰ ਹੈ, ਤੂੰ ਨਿਰਵੈਰ, ਸੰਤ ਤੇਰੇ ਨਿਰਮਲ। ਰੱਬ ਦੇ ਸੰਤ ਵੀ ਨਿਰਮਲ ਤੇ ਪਵਿੱਤਰ ਹੋ ਜਾਂਦੇ, ਨਿਰਵੈਰ ਹੋ ਜਾਂਦੇ ਨੇ। ਤੇ ਨਿਰਵੈਰ ਪੁਰਖ ਦੀ ਤੇ ਸੁਭਾ ਹਰ ਕੋਈ ਕਰੇਗਾ ਨਾ, ਤੇ ਜਿਹੜਾ ਰੱਬ ਦੇ ਸੰਤਾਂ ਕੋਲ ਆਉਂਦਾ ਨਾ ਉਹ ਵੀ ਨਿਰਵੈਰ ਹੋ ਜਾਂਦਾ। ਜਿਹੜਾ ਰੱਬ ਦੇ ਸੰਤਾਂ ਕੋਲ ਆਉਂਦਾ, ਰੱਬ ਦੇ ਸੰਤ ਉਹਨੂੰ ਵੀ ਰੱਬ ਦੀ ਰਜ਼ਾ 'ਚ ਰਹਿਣ ਦੀ ਗੱਲ ਕਰਦੇ। ਇਹ ਨਹੀਂ ਕਹਿੰਦੇ ਕਿ ਮੈਂ ਕਰਾਂਗਾ ਤੇ ਇਹ ਹੋ ਜਾਏਗਾ, ਉਹ ਵਾਹਿਗੁਰੂ ਜੀ ਦੇ ਭਾਣੇ 'ਚ ਰਹਿਣ ਦੀ ਗੱਲ ਕਰਦੇ ਨੇ। ਸਮਝਣ ਦੀ ਲੋੜ ਹੈ, ਅਸੀਂ ਸੰਤ ਵੀ ਆਪਣੀ ਮਰਜ਼ੀ ਦੇ ਬਣਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਸੰਤ ਪਤਾ ਕਿਹਨੂੰ ਸਮਝਦੇ ਹਾਂ? ਜਿਹਦੇ ਕੋਲ ਗਏ ਉਹਨੇ ਸਾਨੂੰ ਆਟੇ ਦਾ ਪੇੜਾ ਕਰਤਾ, ਮੱਝ ਮਿਲਣ ਲੱਗ ਪਈ, ਬੜੇ ਕਰਾਮਾਤੀ ਸੰਤ ਨੇ। ਤਾਂ ਅਸੀਂ ਗਏ ਫਲਾਣੇ ਦੀਆਂ ਕੁਝ ਰੌਚਕ ਜੀਆਂ ਗੱਲਾਂ ਸੁਣੀਆਂ, ਆਪਾਂ ਕਹਿੰਦੇ ਬੜੇ ਮਹਾਨ ਸੰਤ ਨੇ। ਸਾਡੇ ਕੋਲ ਕੀ ਪੈਮਾਨਾ ਕਿ ਅਸੀਂ ਕਿਸੇ ਨੂੰ ਜਾਣ ਸਕੀਏ ਸੰਤ ਹੈ? ਸਾਡੀ ਓਨੀ ਮਤ ਹੈ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ। ਕੋਈ ਬ੍ਰਹਮ ਗਿਆਨੀ ਜਾਣ ਸਕਦਾ ਕਿ ਬ੍ਰਹਮ ਗਿਆਨੀ ਕੌਣ ਹੈ? ਅਸੀਂ ਕੀ ਜਾਣ ਸਕਦੇ? ਸਾਡੀ ਤਾਂ ਉਹਦੀ ਉੱਚੀ ਮਤ ਨਹੀਂ। ਅਸੀਂ ਵੱਡੀ ਬਿਲਡਿੰਗ ਹੈ ਉਹਦੇ ਉੱਤੇ ਚੜ੍ਹੇ ਨਹੀਂ, ਉਹਨੂੰ ਕਿਵੇਂ ਦੱਸ ਸਕਦੇ ਉੱਪਰ ਕੀ? ਉਹਦੇ ਉੱਪਰ ਜਾ ਕੇ ਕੋਈ ਦੱਸੇਗਾ ਨਾ? ਰੱਬ ਦੇ ਸੰਤਾਂ ਦੀ ਮਹਿਮਾ ਅਸੀਂ ਨਹੀਂ ਗਾਇਨ ਕਰ ਸਕਦੇ। ਅਸੀਂ ਕਿਸੇ ਨੂੰ ਸਰਟੀਫਿਕੇਟ ਨਹੀਂ ਦੇ ਸਕਦੇ ਕਿ ਆਹ ਬੜਾ ਮਹਾਨ ਸੰਤ ਹੈ ਜੀ, ਬੜਾ ਪੁੱਗਿਆ ਹੋਇਆ ਸੰਤ। ਅਸੀਂ ਨਹੀਂ ਦੇ ਸਕਦੇ, ਉਹਦੀ ਕਸਵੱਟੀ ਹੈ ਗੁਰਬਾਣੀ। ਸਾਹਿਬ ਜੀ ਕਹਿੰਦੇ ਜਿਹੜੇ ਰੱਬ ਦੇ ਸੰਤ ਨੇ ਉਹਨਾਂ ਦੀ ਮਹਿਮਾ ਸਾਰੇ ਥਾਵਾਂ ਤੇ ਹੁੰਦੀ ਹੈ, ਸਾਰੀ ਦੁਨੀਆਂ ਨੂੰ ਆਪਣਾ ਗਿਣਦੇ ਨੇ, ਸਾਰੀ ਦੁਨੀਆਂ ਉਹਨਾਂ ਦੀ ਕੀਰਤੀ ਕਰਦੀ ਹੈ।
ਮੇਰੇ ਰਾਮ ਹਰ ਸੰਤਾਂ ਜੇ ਵਡ ਨਾ ਕੋਈ।
ਭਾਈ ਜਿਹੜੇ ਰੱਬ ਦੇ ਸੰਤ ਨੇ ਉਹਨਾਂ ਵਰਗਾ ਹੋਰ ਕੋਈ ਹੈ ਹੀ ਨਹੀਂ ਧਰਤੀ ਤੇ, ਉਹ ਰੱਬ ਵਰਗੇ ਹੀ ਨੇ। ਰੱਬ ਵਰਗਾ ਕੋਈ ਨਹੀਂ ਤੇ ਰੱਬ ਦੇ ਸੰਤਾਂ ਵਰਗਾ ਕੋਈ ਨਹੀਂ। ਪੰਡਿਤ ਸੂਰ ਸ਼ਤਰਪਾ ਦਾਤਾ ਭਗਤ ਬਰਾਬਰ ਔਰ ਨਾ ਕੋਈ। ਕੋਈ ਪੰਡਿਤ, ਕੋਈ ਸੂਰਮਾ, ਕੋਈ ਛਤਰਪਤੀ ਰਾਜਾ ਰੱਬ ਦੇ ਸੰਤਾਂ ਦੀ ਬਰਾਬਰਤਾ ਨਹੀਂ ਕਰ ਸਕਦਾ।
ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮਹੀ ਅਲ ਸੋਈ।
ਸੰਤ ਤੇ ਭਗਤ ਸਮਰਥਕ ਨੇ ਇੱਥੇ ਲਫ਼ਜ਼, ਕਿ ਜਿਹੜੇ ਭਗਤ ਨੇ ਸੰਤ ਨੇ। ਬਾਬਾ ਫਰੀਦ ਸਾਹਿਬ ਜੀ ਨੇ ਬੜੀ ਸੋਹਣੀ ਵਿਆਖਿਆ ਕੀਤੀ, ਭਗਤ ਦੀ ਮਤ ਹੁੰਦੀ ਹੋਏ ਇਆਣ, ਤਾਣ ਹੁੰਦੇ ਹੋਏ ਨਿਤਾਣ, ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਤ ਹੈ ਬਹੁਤ ਉੱਚੀ ਪਰ ਬੜਾ ਨਿਮਾਣਾ ਜਿਹਾ ਬਣ ਕੇ ਰਹਿੰਦਾ। ਬਲ ਹੈ, ਸਮਰੱਥਾ ਹੈ, ਪਰ ਬੜਾ ਨਿਰਮਾਣ ਨਿਤਾਣਾ ਬਣ ਕੇ ਰਹਿੰਦਾ। ਉਹਦੇ ਅੰਦਰ ਇੱਕ ਉਮਾਹ ਹੈ ਬ੍ਰਹਮ ਗਿਆਨੀ, ਪਰ ਉਪਕਾਰ ਉਮਾਹ। ਉਹ ਮਨੁੱਖਤਾ ਦੀ ਖਾਤਰ ਆਪਣਾ ਸਭ ਕੁਝ ਵੰਡਣਾ ਚਾਹੁੰਦਾ, ਮਨੁੱਖਤਾ ਦੀ ਖਾਤਰ ਸਭ ਕੁਝ ਕੁਰਬਾਨ ਕਰ ਦੇਣਾ ਚਾਹੁੰਦਾ। ਉਹ ਨਹੀਂ ਕਿ ਜਿਹੜਾ ਮੱਲਾਂ ਹੀ ਮਾਰੀ ਜਾਂਦਾ, ਖੋਈ ਚਲਿਆ ਜਾਂਦਾ। ਬਹੁਤ ਸਾਰੇ ਤੁਹਾਨੂੰ ਧਰਤੀ ਤੇ ਮਿਲਣਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਇਹ ਸੰਤ ਨੇ, ਪਰ ਸਤਿਗੁਰੂ ਜੀ ਨੇ ਅਲਰਟ ਕੀਤਾ ਸੀ ਕਿ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਕਿਤੇ ਠੱਗਾਂ ਦੇ ਚੁੰਗਲ 'ਚ ਨਾ ਵਸਿਓ। ਤੁਹਾਨੂੰ ਵੀ ਬਹੁਤ ਮਿਲੇ ਹੋਣਗੇ, ਮੈਨੂੰ ਵੀ ਮਿਲੇ ਨੇ, ਜਿਹੜੇ ਆਪਣੇ ਦੁੱਖੜੇ ਦੱਸਦੇ ਕਿ ਫਲਾਣੇ ਥਾਂ 'ਤੇ ਜਾਂਦੇ ਸੀ, ਸਾਡੀ ਤਾਂ ਸਾਰੀ ਜਾਇਦਾਦ ਹੀ ਉਹ ਖਾ ਗਿਆ, ਹੜੱਪ ਗਿਆ। ਬਹੁਤ ਉਦਾਹਰਣਾਂ ਦੇ ਸਕਦਾ ਮੈਂ। ਇਹਦਾ ਮਤਲਬ ਕਿ ਹਰੀ ਕੇ ਸੰਤਾਂ ਦੇ ਨਾਂ 'ਤੇ ਡੁਪਲੀਕੇਸੀ ਚੱਲ ਪਈ ਹੈ, ਅੱਜ ਨਹੀਂ ਤਾਂ ਗੁਰਬਾਣੀ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ। ਅਤੇ ਸਾਨੂੰ ਸਤਿਗੁਰੂ ਜੀ ਨੇ ਸੁਚੇਤ ਕੀਤਾ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਾਪਾਰ। ਇੱਕ ਬੜੀ ਡੂੰਘੀ ਰਮਜ ਦੀ ਗੱਲ ਹੈ, मार्केट जाइए ते परख के आपां चीज लैने चमक दमक नहीं देखते। धर्म की दुनिया च केवल कपड़े नहीं देखने चाहिए, केवल लिबास नहीं देखना चाहिए। सानू सतगुरु जी ने लिबास नाल जोड़िया ही नहीं सी। फिर बाबा फिर मक्के गया, नील बस्तर धारे बनवारी, नीले कपड़े बाबा जी दे मक्के च। बाबा जी हरिद्वार गए, होर कपड़े। फिर बाबा या करतारपुर भेखो दासी सगल उतारा, पैर संसारी कपड़े मंजी बैठ किया करतारा। संसारी गृहस्थियां वाले कपड़े पा ले, कोई हलवाउण वाला भी ब्रह्म ज्ञानी हो सकता है। बाबा धन्ना जी वर्गा हलवाउंदा भी कोई संत हो सकता है, कोई तकड़ी तोलदा भी संत हो सकता है, दुकान ते बैठा भी संत हो सकता है, कोई राज गद्दी ते बैठा भी संत हो सकता है। असी ते संत उहनूं समझ लिया जिहड़ा वखरा वेला जिहा हो के खा लिबास पाए ते उही संत है। इही है ना साडे मन च ख्याल। सतगुरु जी ने कहता नहीं, एक पहचान है संत दी। कहण लगे कि जिहड़े रब दे प्यारे ने उहनां दी परमात्मा नाल बणाई हुंदी है, ते उह जिधर देखदे सारे थावां ते परमात्मा नजर आउंदा है। सवै घट राम बोलै, रामा बोलै, राम बिना को बोलै रे। हर हिरदे चो परमात्मा नूं देखदे ने। ਜਦੋਂ ਸਾਰੇ ਹਿਰਦਿਆਂ ਚ ਪਰਮਾਤਮਾ ਹੈ ਤੇ ਸੰਤ ਤੇ ਇਹ ਨਹੀਂ ਕਹੇਗਾ ਕਿ ਮੇਰਾ ਉਪਾਸ਼ਕ ਹੈ ਤੇ ਉਹਦਾ ਉਪਾਸ਼ਕ ਹੈ, ਇਹਦੀ ਗੱਲ ਨਹੀਂ ਕਰਨੀ ਉਹਦੀ ਕਰਨੀ। ਅੱਜ ਇਹੀ ਆਪਾਂ ਦੇਖਦੇ ਹਾਂ ਨਾ, ਸੰਤ ਦੀਆਂ ਨਜ਼ਰਾਂ ਤੇ ਸਾਰੇ ਬਰਾਬਰ ਨੇ। ਸੰਤ ਨੂੰ ਤੇ ਸਾਰੀ ਦੁਨੀਆ ਹੀ ਰੱਬ ਦਾ ਰੂਪ ਨਜ਼ਰ ਆਉਂਦੀ ਹੈ, ਉਹ ਤੇ ਸਰਬੱਤ ਦੇ ਭਲੇ ਦੀ ਗੱਲ ਕਰਦਾ। ਅੱਜ ਧਰਮ ਦੀ ਦੁਨੀਆ ਚ ਵਿਵਾਦ ਕਿਉਂ ਹੈ? ਕਿਉਂਕਿ ਸਾਨੂੰ ਉਹ ਸੰਤ ਜਿਹੜੇ ਪਹਿਚਾਣੇ ਨਹੀਂ। ਅਸੀਂ ਉਹ ਸੰਤ ਹੈਗੇ ਨੇ, ਸੰਤ ਤੇ ਹਮੇਸ਼ਾ ਧਰਤੀ ਤੇ ਰਹਿੰਦੇ ਨੇ, ਪਰ ਉਹ ਸੰਤ ਜਿਹੜੇ ਨੇ ਅਸੀਂ ਕਿਉਂਕਿ ਉਹਨਾਂ ਦਾ ਜਾਂਦੇ ਹੀ ਨਹੀਂ ਉਹਨਾਂ ਦੇ ਕੋਲ। ਅਸੀਂ ਤੇ ਕੱਪੜਿਆਂ ਨੂੰ ਸੰਤ ਸਮਝ ਬੈਠਦੇ, ਅਸੀਂ ਅਡੰਬਰ ਨੂੰ ਸੰਤ ਸਮਝ ਬੈਠਦੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੀ ਬਣ ਕੇਵਲ ਪਰਮਾਤਮਾ ਨਾਲ ਹੀ ਹੈ, ਤੇ ਉਹਨਾਂ ਨੂੰ ਸਾਰੇ ਥਾਵਾਂ ਤੋਂ ਜਲ ਥਲ ਮਹੀਲ ਧਰਤੀ ਸਾਰੀ ਮਾਨਵਤਾ ਚੋਂ ਪਰਮਾਤਮਾ ਹੀ ਨਜ਼ਰ ਆਉਂਦਾ ਹੈ।
ਰਹਾਓ
ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਬਚਨ ਕਹਿ ਰਹੇ ਹਨ।
ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾ ਕੈ ਨੇੜ ਨ ਆਵੈ।
ਕਰੋੜਾਂ ਅਪਰਾਧ ਕੀਤੇ ਹੋਣ ਮਨੁੱਖ ਨੇ, ਜਾਂ ਕਰੋੜਾਂ ਅਪਰਾਧੀ ਕਰਨ ਵਾਲਾ ਬੰਦਾ ਸਤਿਗੁਰੂ ਜੀ ਦੇ ਸੰਤਾਂ ਦੇ ਕੋਲ ਆ ਜਾਏ। ਦੇਖੋ ਕਿੱਡੀ ਵੱਡੀ ਵਡਿਆਈ ਹੈ। ਹੈਰਾਨੀ ਉਦੋਂ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਸੰਤ ਕਹਿ ਕੇ ਪੂਜਦੇ, ਜਦੋਂ ਜੇਲ੍ਹਾਂ 'ਚ ਬੰਦ ਹੋ ਜਾਂਦੇ, ਬੜੇ ਬੜੇ ਸੰਗੀਨ ਦੋਸ਼ ਉਹਨਾਂ 'ਤੇ ਲੱਗਦੇ ਨੇ। ਸੰਤ ਨਹੀਂ ਲੋਕ ਤੇ ਰੱਬ ਕਰਕੇ ਪੂਜਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਜਗਤ ਨੂੰ ਚਾਨਣ ਦਿੰਦੀ ਹੈ, ਗਿਆਨ ਦਿੰਦੀ, ਜੀਵਨ ਦੀ ਜਾਂਚ ਦੱਸਦੀ ਹੈ। ਜੇ ਬਚਣਾ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੇਧ ਲਓ, ਗਿਆਨ ਲਓ। ਸਤਿਗੁਰੂ ਜੀ ਕਹਿੰਦੇ ਜਿੱਥੇ ਰੱਬ ਦਾ ਸੰਤ ਬੈਠਾ ਹੋਏ ਕਰੋੜਾਂ ਅਪਰਾਧੀਆਂ ਨੂੰ ਮਾਫ਼ ਕਰਦਾ। ਇੱਕ ਸੰਤ ਦੀ ਉਦਾਹਰਣ ਦਿੱਤੀ ਭਾਈ ਸਾਹਿਬ ਜੀ ਨੇ, ਕਹਿਣ ਕੇ ਗਨਕਾ ਪਾਪਣ ਹੋਏ ਕਿ ਪਾਪਾਂ ਕਾਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਮਹਾਂਪੁਰਖ ਆ ਗਿਆ ਗਨਕਾ ਦੇ ਵਾੜੇ ਦੇ, ਉਹਦੀ ਦੁਰਮਤ ਨੂੰ ਦੇਖ ਕੇ ਪਛਾਣਗੇ ਕਿ ਇਹਦਾ ਆਚਾਰ ਵਿਹਾਰ ਵਧੀਆ ਨਹੀਂ ਹੈ, ਤੇ ਮਹਾਂਪੁਰਖ ਨੇ ਸਰਾਫ ਨਹੀਂ ਦਿੱਤਾ ਕੋਈ, ਕੋ ਮਾੜਾ ਬਚਨ ਨਹੀਂ ਕਿਹਾ ਕਿ ਤੇ ਬੇੜਾ ਗਰਕ ਜਾਏਗਾ। ਮਹਾਂਪੁਰਖਾਂ ਦੇ ਮਨ ਚ ਦਿਆ ਹੀ। ਮਹਾਂਪੁਰਖ ਉਹ ਹੈ ਜਿਹੜਾ ਤੁਹਾਡੀ ਬੁਰਾਈ ਨੂੰ ਦੇਖ ਕੇ ਤੁਹਾਡੇ ਪ੍ਰਤੀ ਤਰਸ ਕਰੇ, ਉਸ ਬੁਰਾਈ ਨੂੰ ਦੂਰ ਕਰ ਦੇਵੇ। ਜਿਹਦੇ ਮਨ ਚ ਸਾਡੇ ਦੁੱਖ ਦੇਖ ਕੇ, ਸਾਡੇ ਔਗਣ ਦੇਖ ਕੇ ਤਰਸ ਆ ਜਾਏ ਕਿ ਇਹਨੂੰ ਔਗਣਾਂ ਤੋਂ ਮੁਕਤ ਕਰਨਾ, ਉਹ ਮਹਾਂਪੁਰਖ ਜਿਹੜਾ ਹੈ। ਉਹਦੇ ਕੋਲ ਕਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਜਿਹੜਾ ਹੈ ਨਾ, ਉਹਦਾ ਉਧਾਰ ਹੋ ਜਾਂਦਾ ਹੈ। ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦੇ, ਜਿਹੜਾ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ ਸਰਣ ਸੰਗਤ ਵਿੱਚ ਆ ਜਾਏਗਾ।
ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਓ ਆਨ ਮਿਲਾਵੇ।
ਜਿਹੜਾ ਜਨਮ ਜਨਮਾਂਤਰਾਂ ਦਾ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਹੈ, ਜੇ ਉਹ ਸਤ ਸੰਗਤ ਵਿੱਚ ਸੰਤਾਂ ਕੋਲ ਆ ਜਾਏ, ਰੱਬ ਦੇ ਪਿਆਰਿਆਂ ਕੋਲ ਆ ਜਾਏ। ਸਤਿਗੁਰੂ ਜੀ ਨੇ ਕਿਹਾ ਸੀ ਫਲਗਣ ਆਨੰਦ ਉਪਾਰ, ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਦਾ ਅਰਥ ਗੁਰੂ ਵੀ ਹੈ, ਪਰ ਇੱਥੇ ਰੱਬ ਦੇ ਭਗਤਾਂ ਦੀ ਗੱਲ ਹੈ, ਰੱਬ ਦੇ ਸੰਤਾਂ ਦੀ ਗੱਲ ਹੈ। ਇਹੋ ਜਿਹੇ ਸੰਤਾਂ ਦੀ ਸੰਗਤ ਵਿੱਚ ਜਦੋਂ ਕੋਈ ਬੰਦਾ ਹੁੰਦਾ ਨਾ, ਰੱਬ ਦੇ ਸੰਤ ਕੇਵਲ ਪਰਮਾਤਮਾ ਨਾਲ ਜੋੜਦੇ ਨੇ, ਉਹ ਕੇਵਲ ਰੱਬ ਦੇ ਪਿਆਰ ਜੋੜਦੇ ਨੇ। ਸਾਹਿਬ ਜੀ ਕਹਿੰਦੇ ਜਨਮ ਜਨਮਾਂਤਰਾਂ ਦੇ ਵਿਛੜਿਆਂ ਨੂੰ ਰੱਬ ਨਾਲ ਜੋੜ ਦਿੰਦੇ ਹਨ।
ਮਾਇਆ ਮੋਹ ਭਰਮ ਪਾਉ ਕਾਟ, ਸੰਤ ਸਰਨ ਜੋ ਆਵੇ।
ਸੰਤਾਂ ਦੀ ਸਰਣ ਦਾ ਅਰਥ ਹੈ ਕਿ ਉਹਨਾਂ ਕੋਲ ਆ ਕੇ ਉਹਨਾਂ ਦੇ ਬਚਨਾਂ ਨੂੰ ਕੋ ਸੁਣ ਲਏ, ਤੇ ਸੰਤਾਂ ਦੇ ਬਚਨ ਤੇ ਰੱਬ ਦੇ ਪਿਆਰ ਵਾਲੇ ਨੇ, ਉਹ ਤੇ ਦੁਨਿਆਵੀ ਗੱਲ ਕਰਦੇ ਨਹੀਂ। ਸੰਤਾਂ ਦੀ ਸਰਣ 'ਚ ਆਉਣ ਵਾਲੇ ਦੇ ਮਨ 'ਚੋਂ ਮਾਇਆ ਦਾ ਮੋਹ ਕੱਟਿਆ ਜਾਂਦਾ, ਤੇ ਅਸੀਂ ਤੇ ਜ਼ਿਆਦਾ ਸੰਤ ਉਹਨੂੰ ਸਮਝਦੇ ਜਿਹੜਾ ਜੀ ਸਾਡਾ ਕਾਰੋਬਾਰ ਬੜਾ ਵਧੀਆ ਚੱਲ ਪਿਆ, ਸਾਡੇ ਮੁੰਡੇ ਨੂੰ ਨੌਕਰੀ ਮਿਲ ਗਈ, ਫਲਾਣੇ ਦੇ ਘਰ ਪੁੱਤਰ ਹੋ ਗਿਆ, ਬੜਾ ਕਰਾਮਾਤੀ ਸੰਤ ਹੈ। ਅਸੀਂ ਤੇ ਜਿਹੜਾ ਮਾਇਆ ਦੇ ਮੋਹ 'ਚ ਬਹੁਤਾ ਖਚਤ ਕਰੇ ਨਾ, ਅਸੀਂ ਸੋਚਦੇ ਉਹ ਬਹੁਤ ਵੱਡਾ। ਮੁਬਾਰਕ ਨੇ, ਦਾਤਾਂ ਚਾਹੀਦੀਆਂ ਨੇ, ਅਸੀਂ ਗ੍ਰਿਸ਼ਤੀ ਹਾਂ, ਕੋਈ ਸ਼ੱਕ ਨਹੀਂ ਹੈ, ਰੱਬ ਦੇ ਪਿਆਰੇ ਅਰਦਾਸ ਕਰਨ ਦੇ ਪੂਰੀਆਂ ਹੁੰਦੀਆਂ ਨੇ, ਪਰ ਜੋ ਰੱਬ ਦਾ ਸੰਤੋ ਦੀ ਗੱਲ ਕਰ ਰਹੇ ਨੇ, ਉਹਦੇ ਕੋਲ ਆ ਜਾਓ ਤੇ ਮਨ 'ਚੋਂ ਮਾਇਆ ਦਾ ਮੋਹ ਹੀ ਖਤਮ ਹੋ ਜਾਂਦਾ। ਦੁਨਿਆਵੀ ਮੋਹ ਤੋਂ ਬੰਦਾ ਉੱਚਾ ਉੱਠ ਜਾਂਦਾ, ਜਿਹੜਾ ਬੰਦਾ ਸੰਤਾਂ ਦੀ ਸਰਨ ਚ ਆ ਜਾਏ, ਰੱਬ ਦੇ ਪਿਆਰਿਆਂ ਕੋਲ ਬੈਠ ਜਾਏ, ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰੋਂ ਭਰਮ ਤੇ ਉਹਦੇ ਅੰਦਰੋਂ ਭਉ ਮਿਟ ਜਾਂਦਾ। ਸਾਡੇ ਅੰਦਰ ਬੜੇ ਭਰਮ ਨੇ, ਉਹ ਭਰਮ ਕਰਕੇ ਅਸੀਂ ਭਉ ਚ ਆ, ਅਗਿਆਨਤਾ ਕਰਕੇ ਭਰਮ ਹੈ, ਭਰਮ ਕਰਕੇ ਹੰਕਾਰ ਹੈ, ਹੰਕਾਰ ਕਰਕੇ ਕ੍ਰੋਧ ਹੈ, ਕ੍ਰੋਧ ਕਰਕੇ ਵਿਰੋਧ ਹੈ, ਵਿਰੋਧ ਕਰਕੇ ਸਾਰਾ ਕਲ ਕਲੇਸ਼ ਹੈ। ਜਿਹੜਾ ਰੱਬ ਦੇ ਸੰਤਾਂ ਦੀ ਸਰਨ ਸੰਗਤ ਚ ਆਏ ਉਹਦੇ ਅੰਦਰੋਂ ਮਾਇਆ ਦਾ ਮੋਹ ਮਿਟਦਾ, ਅਗਿਆਨਤਾ ਮਿਟਦੀ ਹੈ, ਭਰਮ ਮਿਟਦੇ ਨੇ, ਡਰ ਮਿਟਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਹੁੰਦਾ ਕੀ ਹੈ, ਉਹ ਪਰਮਾਤਮਾ ਦੇ ਪਿਆਰ ਚ ਜੁੜ ਜਾਂਦਾ ਹੈ।
ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ।
ਬਲਕਿ ਜੋ ਰੱਬ ਦੇ ਸੰਤ ਹਰੀਕੇ ਸੰਤ ਨੇ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਬਚਨਾਂ ਰਾਹੀਂ ਪਰਮਾਤਮਾ ਦੇ ਪਿਆਰ ਚ ਜੁੜੋਗੇ, ਜੋ ਚਾਹੋਗੇ ਮਿਲ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ, ਹਰ ਪ੍ਰਾਣੀ ਨੂੰ ਜਿਹੜਾ ਗੁਰੂ ਕੋਲ ਆਉਂਦਾ ਹੈ ਕਿ ਸੁਣ ਉਪਦੇਸ਼, ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਜੋ ਚਾਹੋਗੇ ਤੁਹਾਨੂੰ ਮਿਲ ਜਾਏਗਾ। ਪਰ ਕਦੋਂ? ਉਹ ਗੱਲ ਤਾਂ ਹਿਰਦੇ ਚ ਵਸਾ ਲਓ। ਆਪਾਂ ਕੀ ਚਾਹੁੰਦੇ ਹਾਂ? ਜੋ ਉਪਦੇਸ਼ ਮਿਲਦਾ ਨਾ, ਜੋ ਬਚਨ ਗੁਰਬਾਣੀ ਦੇ ਹੁੰਦੇ ਸੁਣਾਉਂਦੇ ਨੇ ਮਹਾਂਪੁਰਖ, ਉਹ ਨਹੀਂ ਮੰਨਦੇ ਆਪਾਂ। ਅਸੀਂ ਆਪਣੀ ਗੱਲ ਸੁਣਾਉਂਦੇ ਹਾਂ, ਆਪਣੇ ਦੁੱਖੜੇ ਸੁਣਾਉਂਦੇ ਹਾਂ, ਤੇ ਜੇ ਉਹ ਮਸਲਾ ਹੱਲ ਹੋ ਗਿਆ ਆਪਾਂ ਕਹਿੰਦੇ ਜੀ ਬਹੁਤ ਵਧੀਆ ਗੱਲ ਹੈ, ਜੇ ਸਾਡੀ ਲੋੜ ਪੂਰੀ ਹੋ ਗਈ ਜਿਸ ਲਈ ਗਏ ਤੇ ਆਪਾਂ ਮਹਾਨ ਗਿਣ ਲੈਂਦੇ ਹਾਂ। ਪਰ ਜਿਹੜਾ ਰੱਬ ਦਾ ਪਿਆਰਾ ਜੋ ਗਿਆਨ ਦਿੰਦਾ, ਰੱਬ ਦਾ ਸੰਤ ਜੋ ਸਾਨੂੰ ਉਪਦੇਸ਼ ਦਿੰਦਾ, ਜਦੋਂ ਸਾਡੇ ਹਿਰਦੇ ਚ ਵਸ ਜਾਏਗਾ, ਜੋ ਚਾਹਾਂਗੇ ਉਹ ਸਾਨੂੰ ਮਿਲ ਜਾਏਗਾ। ਤੇ ਰੱਬ ਦੇ ਪਿਆਰੇ ਆਪ ਰੱਬ ਦੇ ਪਿਆਰ ਜੁੜੇ ਨੇ, ਤੇ ਉਹਨਾਂ ਦੇ ਮਨ ਦੀ ਇੱਕ ਖਿੱਚ ਹੁੰਦੀ ਕਿ ਹਰ ਬੰਦਾ ਰੱਬ ਦੇ ਪਿਆਰ ਚ ਜੁੜੇ। ਜਦੋਂ ਰੱਬ ਦੇ ਪਿਆਰ ਜੁੜ ਗਏ, ਜੋ ਚਾਹੋਗੇ ਮਿਲ ਜਾਏਗਾ।
ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹੜੇ ਰੱਬ ਦੇ ਸੰਤ ਨੇ, ਜਿਹੜੇ ਹਰੀ ਦੇ ਜਨ ਨੇ, ਜਿਹੜੇ ਹਰੀ ਦੇ ਭਗਤ ਨੇ, ਉਹਨਾਂ ਦੀ ਮਹਿਮਾ ਕਿੰਨੀ ਕੁ ਮੈਂ ਬਿਆਨ ਕਰਾਂ। ਉਹਨਾਂ ਦੀ ਮਹਿਮਾ ਬਿਆਨ ਕੀਤੀ ਨਹੀਂ ਜਾ। ਜੋ ਹਰ ਪ੍ਰਭ ਆਪਣੇ ਭਾਣੇ, ਜਿਹੜੇ ਆਪਣੇ ਵਾਹਿਗੁਰੂ ਜੀ ਦੀਆਂ ਨਜ਼ਰਾਂ ਚ ਪ੍ਰਵਾਨ ਹੋ ਗਏ, ਜਿਹੜੇ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਹੋ ਗਏ, ਉਹਨਾਂ ਦੀ ਮਹਿਮਾ ਕਿੰਨੀ ਕੁ ਮੈਂ ਬਿਆਨ ਕਰਾਂ। ਭਾਵ ਮੈਂ ਆਪਣੀ ਰਸਨਾ ਤੋਂ ਉਹਨਾਂ ਦੀ ਮਹਿਮਾ ਬਿਆਨ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਰੋਜ਼ ਪੜ੍ਹਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲਿਆ, ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਨੇ, ਉਹਨਾਂ ਦੀ ਮਹਿਮਾ ਨੂੰ ਕਿੰਨਾ ਕੁ ਬਿਆਨ ਕਰੀਏ। ਜੇ ਰੱਬ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ, ਤੇ ਰੱਬ ਦੇ ਸੰਤਾਂ ਦੀ ਮਹਿਮਾ ਵੀ ਬਿਆਨ ਨਹੀਂ ਹੋ ਸਕਦੀ।
ਕਹੋ ਨਾਨਕ ਜਿਨ ਸਰਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਗੁਰੂ ਨੂੰ ਭੇਟਿਆ, ਭਾਵ ਗੁਰੂ ਦੇ ਚਰਨ ਪਰਸਲੇ, ਗੁਰੂ ਦੀ ਮੱਤ ਹਿਰਦੇ ਚ ਧਾਰਨ ਕਰ ਲਈ, ਗੁਰੂ ਦੇ ਦੱਸੇ ਮਾਰਗ ਤੇ ਚੱਲ ਗਏ, ਉਹ ਸੰਤ ਨੇ। ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਉਹ ਸੰਤ ਨੇ, ਤੇ ਜਿਨ੍ਹਾਂ ਨੇ ਗੁਰੂ ਨੂੰ ਭੇਟ ਲਿਆ, ਸਤਿਗੁਰੂ ਜੀ ਕਹਿੰਦੇ ਤੇ ਸਭ ਤੇ ਪਏ ਨਿਕਾਣੇ। ਉਹ ਹਰ ਤਰੀਕੇ ਨਾਲ ਦੁਨੀਆਂ ਚ ਬੇਮੁਥਾਜ ਹੋ ਕੇ ਵਿਚਰਦੇ, ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜਗੀ ਨਹੀਂ ਹੁੰਦੀ। ਉਹ ਤੇ ਹਮੇਸ਼ਾ ਰੱਬ ਦੇ ਪਿਆਰ ਜੁੜ ਕੇ ਕਹਿੰਦੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਣ ਦਾ, ਤੋ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰੀ ਕੇ ਸੰਤਾਂ ਦੀ ਮਹਿਮਾ ਗਾਇਨ ਕੀਤੀ ਹੈ, ਜਿਹੜੇ ਹਮੇਸ਼ਾ ਰੱਬ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਰੱਬ ਦੇ ਪਿਆਰ ਜੁੜੇ ਰਹਿੰਦੇ ਨੇ। ਰੱਬ ਦੇ ਪਿਆਰਿਆਂ ਕੋਲ ਜਿਹੜਾ ਵੀ ਆਏ, ਉਹਨੂੰ ਉਹ ਰੱਬ ਦੇ ਪਿਆਰ ਵਿੱਚ ਹੀ ਜੋੜਦੇ ਨੇ। ਜਿਹੜਾ ਉਹਨਾਂ ਕੋਲ ਆ ਕੇ ਰੱਬ ਦੇ ਪਿਆਰ ਵਿੱਚ ਜੁੜ ਜੇ, ਸਤਿਗੁਰੂ ਜੀ ਕਹਿੰਦੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਾਏ, ਜੋ ਚਾਹਵਾਂਗੇ ਉਹ ਮਿਲ ਜਾਏਗਾ। ਅਸੀਂ ਅਰਦਾਸ ਕਰਨੀ ਹੈ ਕਿ ਜ਼ਿੰਦਗੀ ਅੰਦਰ ਕਿਸੇ ਹਰੀ ਕੇ ਸੰਤ ਦੀ ਸੰਗਤ ਸਾਨੂੰ ਮਿਲੇ, ਪਖੰਡੀਆਂ ਤੋਂ ਅਸੀਂ ਬਚੇ ਰਹੀਏ, ਕਿਉਂਕਿ ਪਖੰਡੀਆਂ ਦੇ ਢਹਿ ਚੜ੍ਹ ਕੇ ਬਹੁਤ ਦੁਨੀਆਂ ਨਾਸਤਕ ਬਣ ਜਾਂਦੀ ਹੈ। ਜਦੋਂ ਉਹ ਕੇਵਲ ਤਾਂ ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਦੀ ਦੁਨੀਆਂ 'ਚ ਲਿਆਉਂਦੇ, ਉਹ ਗੱਲਾਂ ਪੂਰੀਆਂ ਨਹੀਂ ਨਾ ਹੁੰਦੀਆਂ, ਤੇ ਫਿਰ ਦੁਨੀਆਂ ਕਹਿੰਦੀ ਧਰਮ ਦੀ ਦੁਨੀਆਂ ਸਾ ਸਾਰੇ ਠੱਗ ਰਹਿੰਦੇ ਨੇ। ਸਾਰੇ ਠੱਗ ਨਹੀਂ ਹੈ, ਰੱਬ ਦੇ ਪਿਆਰੇ ਸੰਤ ਵੀ ਹੈਨ, ਪਰ ਸਿਰਫ ਲੋੜ ਹੈ ਗੁਰਬਾਣੀ ਦੀ ਰੋਸ਼ਨੀ ਅੰਦਰ ਚੱਲ ਕੇ ਉਹਨਾਂ ਨੂੰ ਪਛਾਣਨ ਦੀ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਪਾਵਨ ਬਚਨ ਸਾਡੇ ਹਿਰਦੇ 'ਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਪ੍ਰਬੰਧਕ ਜਨਾਨੰਦ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਖਰੀ ਪੰਕਤੀਆਂ ਆਪ ਜੀ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੋ, ਇਹਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਜੀ।
ਜਨ ਕੀ ਮਹਿਮਾ ਕੇਤਕ ਵਰਨਾਉ ਜੋ ਪ੍ਰਭ ਆਪਣੇ ਪਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।